चारत छांग उजाड़ में विचरत हुतो अयाल कूप गिरायो बेनवा तिर दिखियो तिस काल।
वाहिगुरु जी का खालसा, वाहिगुरु जी की फतेह। परम सत्कार योग, सम्मान योग गुरु का खास रूप, गुरु खालसा साध संगत, दीनदयाल बाणी गुरु, गुरु है बाणी विच बाणी अमृत सारे, गुरबाणी कहे सेवक जन मानै परतख गुरु निस्तारे। धन धन श्री गुरु ग्रंथ साहिब सचे पातशाह दे पावन पवित्र चरणा विच संध्या वक्त दे सजे दवाना च हाजरियां भर के नेता प्रति गुरु चरणा च जुड़ के श्री गुर प्रताप सूरज ग्रंथ दी लड़ीवार कथा आप समूह माई भाई सरवण कर रहे। माता सुंदरी जी दे अंतले समय दा कुछ प्रसंग भाई संतोख सिंह जी लिख रहे ने, जो माता दा पालिया होया पालक पुत्र सी अजीत सिंह, जो माता जी तो पहला बगावत करके बागी होया, बादशाह ने उस वक्त जदो आख्या कि तेनू अपना धर्म छड़ना पाएगा तो उसे वक्त अपने केस भी कतल कर दते प्राण बचाउन वास्ते। ता माता सुंदरी नू इस गल दा पता लगा तो माता जी ने इनू बदावा दे दिता, यानी कि हुक्मनामा जारी कर दिता भी ये साडे मत्थे ना लगे। दा घर छड के माता जी बाहर आ गए। दिल्ली दी संगत ने बेनती कीती, महारा माता जी साडा इहदे च की दोष है कि तुसी सानू छड के चले जे, असी तुहाडे वास्ते एक वखरा मकान बना देने। तो दिल्ली दी संगत ने रल के माता जी वास्ते एक नवा मकान तैयार किया और आग्या कीती माता ने कि अजीत सिंह साडे मत्थे ना लगे। अजीत सिंह दा गुजारा तंग हो गया माया तो बिना, फिर माता कोल बेनतियां भेजण लगा। माता दा मन फिर दया च आ गया। माता जी ने आख्या साडे दरवाजे तक आ जाया करे, अंदर आउण दी इजाजत नहीं, और जो उन्हूं चाहिदा है दरवाजे तो मंग के लै जाया करे। तो इन्हें रोज आना, रस्ते विच एक बेनवे फकीर ने इहदे कोलों पैसे मंगने ने, एक रुपया उन्हूं दान देना। रोज वांगू एक दिन इन्हें उन्हूं दो पैसे दान दिते ते उह पिछे पिछे टुर पिया, दो पैसे उन्हें नहीं लए, कहिंदा मैं तां एक रुपया ही लैणा है। सारा दिन इहदे नाल टुरदा रहा ते फिर बुरे भले बोल बोलने उस बेनवे फकीर ने शुरू कर दिते। अजीत सिंह नूं गुस्सा लगा, दिल्ली तो बार बार एकांत विच गया सी, उह भी पिछे पिछे नाल नाल दे साथियां नूं कहा इहनूं कतल करके खूह च सुट दिओ। उसे वक्त इहदे नाल दे कुछ साथियां ने बेनवे फकीर नूं पकड़िया ते पकड़ के कतल करके खूह च सुट दिता। जदों रात हो गई, बेनवे फकीर दे चेले वेखण लगे भी साडा फकीर वापस नहीं मुड़िया, लभदे ने भाल दे अद्धी रात तक लभदे रहे पर वह फकीर नहीं मिलिया। आखिरकार अगले दिन भी लभदे रहे ते किसे ने दस्या कि बेनवा फकीर तां कल अजीत सिंह दे पिछे पिछे टुरिया जांदा सी, जिहड़े अजीत सिंह दे नाल दे साथी सन उन्हां नूं आ के पुछिया, उन्हां भी कोई जवाब नहीं दिता। पर ये जिहड़ा कतल कीता सी बेनवे फकीर दा उगड़ के सामने आ गया। आओ जिवें उहदी सजा अजीत सिंह नूं भुगतनी पई ये सारा इतिहास सरवण करिए। धन गुरु ग्रंथ साहिब दे चरणां विच हाजरी लवाउण वास्ते आखिए जी सतनाम
श्री वाहिगुरु साहिब जीओ,
सतनाम
श्री वाहिगुरु साहिब जीओ। ਦੋਹਰਾ ਚਾਰਤ ਛਾਂਗ ਉਜਾਰ ਮੈਂ ਵਿਚਰਤ ਹੋਤੋ ਅਯਾਲ।
ਅਯਾਲੀ ਇੱਕ ਆਜੜੀ ਬਾਹਰ ਉਜਾੜ ਦੇ ਵਿੱਚ ਕਿਤੇ ਬੱਕਰੀਆਂ ਚਾਰ ਰਿਹਾ ਸੀ।
ਕੋਪ ਗਿਰਾਇਓ ਬੇਨਵਾ ਤਿੰਨ ਦੇਖਿਓ ਤਿਸ ਕਾਲ।
ਇਸ ਵਕਤ ਅਜੀਤ ਸਿੰਘ ਦੇ ਸਾਥੀਆਂ ਨੇ ਉਸ ਬੇਨਵੇ ਫਕੀਰ ਨੂੰ ਕਤਲ ਕਰਕੇ ਖੂਹ ਚ ਸੁੱਟਿਆ ਸੀ ਨਾ, ਉਸ ਵਕਤ ਉਹ ਜਿਹੜਾ ਅਯਾਲੀ ਸੀ ਬਾਹਰ ਹੀ ਜੰਗਲ ਚ ਫਿਰਦਾ ਸੀ ਭੇਡਾਂ ਬੱਕਰੀਆਂ ਚਾਰਦਾ। ਉਹਨੇ ਉਸ ਵੇਲੇ ਵੇਖ ਲਿਆ ਵੀ ਇਹ ਬੇਨਵੇ ਫਕੀਰ ਨੂੰ ਕੱਟ ਕੇ ਕਤਲ ਕਰਕੇ ਖੂਹ ਚ ਸੁੱਟ ਰਹੇ ਨੇ।
ਚੋ ਪਈ ਪਿਖਿਓ ਬੇਨਵਾ ਖੋਜਨ ਕਰੈ।
ਉਧਰ ਜਿਹੜੇ ਉਹਦੇ ਚੇਲੇ ਸਨ ਬੇਨਵੇ ਫਕੀਰ ਦੇ, ਉਸ ਬੇਨਵੇ ਫਕੀਰ ਨੂੰ ਲੱਭ ਰਹੇ ਨੇ, ਭਾਲ ਰਹੇ ਨੇ।
ਅੰਤ ਸ਼ੋਕ ਉੱਤ ਫਿਰੈ,
ਮਨ ਵਿੱਚ ਬੜਾ ਡਾਢਾ ਸ਼ੋਕ ਧਾਰਨ ਕਰਕੇ ਕਿ ਸਾਡਾ ਫਕੀਰ ਕਿੱਥੇ ਚਲਾ ਗਿਆ। ਇਧਰ ਉਧਰ ਫਿਰਦੇ ਨੇ, ਸੱਜੇ ਖੱਬੇ ਲੱਭਦੇ ਫਿਰਦੇ ਹਨ।
ਤੂਹੇ ਬਤਾਓ ਕਹਿਤੇ ਆਲੇ ਪ੍ਰਾਨ ਹਾਨ ਕਰ ਦੀਨ ਸਕਾਲੇ।
ਆਜੜੀ ਸੀ ਉਹਨੇ ਉਹਨਾਂ ਚੇਲਿਆਂ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਚੇਲਿਆਂ ਨੂੰ ਕਹਿੰਦਾ ਮੈਂ ਤੁਹਾਨੂੰ ਦੱਸਦਾ ਕਿ ਤੁਹਾਡਾ ਫਕੀਰ ਬੇਨਵਾ ਕਿੱਥੇ ਹੈ, ਉਹ ਨੀ ਹੁਣ ਤੁਹਾਨੂੰ ਲੱਭਣਾ ਕਿਉਂਕਿ ਕੱਲ ਉਹਦੇ ਪ੍ਰਾਣ ਕਤਲ ਕਰ ਦਿੱਤੇ ਗਏ ਨੇ, ਕੱਲ ਉਹਦੀ ਹੱਤਿਆ ਕਰ ਦਿੱਤੀ ਗਈ ਹੈ।
ਸਿੰਘਣ ਤੇ ਮੈਂ ਡਰੋਂ ਬਡੇਰਾ।
ਅਜੀਤ ਸਿੰਘ ਦੇ ਨਾਲ ਜਿਹੜੇ ਉਹਦੇ ਸਾਥੀ ਸਿੰਘ ਨੇ ਉਹਨਾਂ ਤੋਂ ਮੈਨੂੰ ਬੜਾ ਡਰ ਆਉਂਦਾ ਹੈ, ਬੜਾ ਭੈ ਆਉਂਦਾ ਹੈ।
ਨਹੀਂ ਬਚਾਏ ਹੋਏ ਗੋ ਮੇਰਾ,
ਮੇਰੀ ਗੱਲ ਨਾ ਬਾਹਰ ਨਿਕਲ ਜਾਏ ਕਿਉਂਕਿ ਜੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਮੈਂ ਤੁਹਾਨੂੰ ਦੱਸਿਆ ਤੇ ਫਿਰ ਮੇਰਾ ਬਚਾ ਨੀ ਹੋਣਾ।
ਜਾਂ ਤੇ ਮੈਂ ਨਾ ਕਰਤ ਬਤਾਵਨ।
ਇਸ ਕਰਕੇ ਮੈਂ ਤੁਹਾਨੂੰ ਇਹ ਗੱਲ ਨਹੀਂ ਸੀ ਦੱਸ ਰਿਹਾ, ਪ੍ਰਗਟ ਕਰਕੇ ਨਹੀਂ ਸੀ ਦੱਸ ਰਿਹਾ।
ਸੰਧਿਆ ਪ੍ਰਾਤੇ ਅਚਾਨਕ ਕਾਮਨ,
ਪਤਾ ਨੀ ਕਿਹੜੇ ਵੇਲੇ ਉਹ ਸਿੰਘ ਆ ਜਾਣ ਤੇ ਸ਼ਾਮ ਸਵੇਰੇ ਮੈਨੂੰ ਮਾਰ ਕੇ ਮੁਕਾ ਜਾਣ।
ਤੀਰ ਬੇਨਵੇ ਦਈ ਕਨੇਰੇ ਹਮ ਸਭ ਰਹਿ ਸੰਗ ਹੀ ਤੇਰੇ।
ਹੋਰ ਬੇਨਵੇ ਫਕੀਰ ਸੀ ਉਹਦੇ ਚੇਲੇ, ਉਹ ਇਹਨੂੰ ਅਜਾਲੀ ਨੂੰ ਆਜੜੀ ਨੂੰ ਕਹਿਣ ਲੱਗੇ ਵੀ ਤੂੰ ਫਿਕਰ ਨਾ ਕਰ, ਹੌਸਲਾ ਕਰ, ਧੀਰਜ ਰੱਖ, ਤੇਰੀ ਜਾਨ ਨੂੰ ਨੀ ਅਸੀਂ ਕੁਝ ਹੋਣ ਦਿੰਦੇ, ਅਸੀਂ ਤੇਰੇ ਨਾਲ ਰਵਾਂਗੇ, ਤੇਰੇ ਨਾਲ ਰਹਿ ਕੇ ਤੇਰੀ ਰੱਖਿਆ ਕਰਾਂਗੇ।
ਕਾਰਨ ਵੀ ਨਹੀਂ ਕਿਸ ਬਾਤ,
ਅਸੀਂ ਤੈਨੂੰ ਕਿਸੇ ਵੀ ਤਰੀਕੇ ਨਾਲ ਕਿਸੇ ਨੂੰ ਵੀ ਮਾਰਨ ਨਹੀਂ ਦੇਵਾਂਗੇ।
ਰੱਖਿਆ ਕਰਤ ਰਹਿ ਦਿਨ ਰਾਤ,
ਔਰ ਰਾਤ ਦਿਨ ਅਸੀਂ ਤੇਰੀ ਰਾਖੀ ਕਰਾਂਗੇ, ਤੈਨੂੰ ਬਚਾਵਾਂਗੇ।
ਜਿਉ ਦਿਲਾਸਾ ਪ੍ਰਕਾਰ,
ਇਹਨਾਂ ਨੇ ਉਸ ਆਜੜੀ ਨੂੰ ਅਯਾਲੀ ਨੂੰ ਦਿਲਾਸਾ ਦਿੱਤਾ, ਹੌਸਲਾ ਦਿੱਤਾ।
ਢੋਲੇ ਗਮਨਿਓ ਵਿੱਚ ਉਜਾਰ,
ਅਯਾਲੀ ਕਹਿੰਦਾ ਚਲੋ ਫਿਰ ਮੈਂ ਤੁਹਾਨੂੰ ਦੱਸਦਾ ਤੁਹਾਡਾ ਫਕੀਰ ਕਿਸ ਜਗ੍ਹਾ ਤੇ ਮਾਰ ਕੇ ਸੁੱਟਿਆ। ਅਯਾਲੀ ਨੂੰ ਟਿਕਾਣਾ ਪਤਾ ਸੀ, ਖੂਹ ਦਾ ਪਤਾ ਸੀ, ਉਥੇ ਉਹਨਾਂ ਨਾਲ ਦੇ ਜਿੰਨੇ ਬੇਨਵੇ ਫਕੀਰ ਸਨ ਹੋਰ ਉਹਨਾਂ ਨੂੰ ਨਾਲ ਲੈ ਕੇ ਗਿਆ ਹੈ।
ਜਿਸ ਥਲ ਮਾਰ ਕੋਪ ਮੈਂ ਡਾਰਾ, ਮਰਿਓ ਮਰਿਓ ਤੇ ਸਬਨ ਨਿਆਰਾ।
ਜਿਸ ਜਗ੍ਹਾ ਤੇ ਉਸ ਬੇਨਵੇ ਫਕੀਰ ਨੂੰ ਮਾਰ ਕੇ ਕਤਲ ਕਰਕੇ ਖੂਹ ਚ ਸੁੱਟਿਆ ਹੋਇਆ ਸੀ, ਆਜੜੀ ਨੇ ਉਹ ਜਗ੍ਹਾ ਆ ਕੇ ਉਹਨਾਂ ਦੂਸਰੇ ਫਕੀਰਾਂ ਨੂੰ ਵਿਖਾ ਦਿੱਤੀ। ਉਹਨਾਂ ਨੇ ਵੇਖਿਆ ਵੀ ਉਹਨਾਂ ਦਾ ਜਿਹੜਾ ਮਹੰਤ ਹੈ, ਉਹਨਾਂ ਦਾ ਜਿਹੜਾ ਉਹ ਬੇਨਵਾ ਫਕੀਰ ਹੈ, ਉਹ ਮਰਿਆ ਪਿਆ ਹੋਇਆ।
ਮਿਲ ਕਰ ਬਿੰਦਨ ਤਬੈ ਨਿਕਾਰਾ।
ਉਸ ਵੇਲੇ ਇਹਨਾਂ ਨੇ ਸਾਰਿਆਂ ਨੇ ਰਲ ਕੇ ਉਹਦੀ ਜਿਹੜੀ ਲੋਥ ਸੀ, ਉਹਦਾ ਜਿਹੜਾ ਮੁਰਦਾ ਸਰੀਰ ਸੀ, ਉਹ ਖੂਹ ਦੇ ਵਿੱਚੋਂ ਬਾਹਰ ਕੱਢਿਆ ਹੈ।
ਜੋ ਉਠਾਏ ਰੋਲ ਬੋਡਾਰਾ।
ਔਰ ਜਿਵੇਂ ਬੇਨਵੇ ਫਕੀਰਾਂ ਦਾ ਸੁਭਾਅ ਹੁੰਦਾ, ਰੋਲਾ ਬਹੁਤ ਜ਼ਿਆਦਾ ਪਾਉਂਦੇ ਨੇ, ਉਹਦੀ ਲੋਥ ਕੱਢ ਕੇ ਖੂਹ ਦੇ ਵਿੱਚੋਂ ਉੱਚੀ ਉੱਚੀ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ ਇਹਨਾਂ ਨੇ।
ਮੈਂ ਨਰ ਮਿਲ ਗਏ ਸਮਝਾਏ।
ਜਦੋਂ ਇਹਨਾਂ ਨੇ ਰੋਲਾ ਪਾਇਆ ਉੱਚੀ ਉੱਚੀ ਆਵਾਜ਼ ਦੇ ਵਿੱਚ, ਤੇ ਜਿਹੜੇ ਦਿੱਲੀ ਨਗਰ ਦੇ ਹੋਰ ਲੋਕ ਸਨ, ਇਹਨਾਂ ਦੀ ਆਵਾਜ਼ ਸੁਣ ਕੇ ਆ ਕੇ ਇਕੱਠੇ ਹੋ ਗਏ।
ਦੇਖਤ ਬੋਲਤ ਸੰਗ ਸਿਧਾਏ।
ਉਹਨਾਂ ਦੇ ਨਾਲ ਵੇਖਦਿਆਂ ਸੁਣਦਿਆਂ ਬੋਲਦੇ ਉਹ ਸਾਰੇ ਇਕੱਠੇ ਹੋ ਕੇ ਇਹਨਾਂ ਦੇ ਨਾਲ ਚੱਲ ਪਏ।
ਪਾਇਓ ਜਾਏ ਦੁਰਗ ਕੇ ਪੌਰ।
ਇਹਨਾਂ ਕੀ ਕੀਤਾ, ਉਹ ਜਿਹੜਾ ਮਰਿਆ ਹੋਇਆ ਬੇਨਵਾ ਫਕੀਰ ਸੀ, ਉਹਦੀ ਜਿਹੜੀ ਲੋਥ ਸੀ, ਉਹ ਲੈ ਕੇ ਜਿਹੜਾ ਬਾਦਸ਼ਾਹ ਦਾ ਕਿਲਾ ਸੀ ਕਿਲੇ ਦੇ ਦਰਵਾਜੇ ਦੇ ਕੋਲ ਲਿਆ ਕੇ ਰੱਖ ਦਿੱਤੀ ਹਜ਼ਾਰਾਂ ਦੀ ਗਿਣਤੀ ਚ ਉੱਥੇ ਲੋਕ ਇਕੱਠੇ ਹੋ ਗਏ ਬੜਾ ਰੌਲਾ ਮਚਿਆ ਬੜਾ ਸ਼ੋਰ ਮਚਿਆ ਕਿ ਦਿਨ ਦਿਹਾੜੇ ਕਤਲ ਹੋ ਗਿਆ
ਬੇਨਵੇਪੁਰ ਮੈਂ ਤਬੈ
ਦਿੱਲੀ ਵਿਚ ਸੈਂਕੜਿਆਂ ਦੀ ਗਿਣਤੀ ਚ ਬੇਨਵੇ ਫਕੀਰ ਸੀ ਉਹ ਸਾਰੇ ਆ ਗਏ ਇਕੱਠੇ ਹੋ ਕੇ ਕਿ ਸਾਡਾ ਸਾਥੀ ਮਾਰਿਆ ਇਨ੍ਹਾਂ ਨੇ ਉਹ ਸਾਰੇ ਇਕੱਠੇ ਹੋ ਕੇ ਆ ਗਏ ਪੁਕਾਰ ਕਰਨ ਵਾਸਤੇ ਉੱਚੀ ਉੱਚੀ ਪੁਕਾਰਾਂ ਕਰਦੇ ਨਾਲੇ ਰੋਂਦੇ ਨੇ
ਦੌੜ ਦੌੜ ਮਿਲ ਕੇ ਤੈ ਸਵੈ
ਦੌੜ ਦੌੜ ਕੇ ਭੱਜ ਭੱਜ ਕੇ ਇਕੱਠੇ ਹੋ ਕੇ ਆਉਂਦੇ ਹਨ
ਪਾਤਸ਼ਾਹ ਡਿੱਗ ਕਰੀ ਪੁਕਾਰ ਦਇਓ ਬੇਨਵਾ ਸਿੰਘਨ ਮਾਰ
ਬਾਦਸ਼ਾਹ ਦੇ ਕੋਲ ਇਨ੍ਹਾਂ ਨੇ ਪੁਕਾਰ ਕੀਤੀ ਪੁਕਾਰ ਕਰਦਿਆਂ ਕਹਿੰਦੇ ਬਾਦਸ਼ਾਹ ਸਾਡਾ ਬੇਨਵਾ ਫਕੀਰ ਸਿੰਘਾਂ ਨੇ ਮਾਰ ਦਿੱਤਾ ਹੈ ਅਜੀਤ ਸਿੰਘ ਦੇ ਜਿਹੜੇ ਸਾਥੀ ਸਿੱਖ ਨੇ ਸਿੰਘ ਨੇ ਉਹਨਾਂ ਨੇ ਸਾਡਾ ਬੇਨਵਾ ਫਕੀਰ ਕਤਲ ਕਰ ਦਿੱਤਾ ਹੈ
ਨਿਆਓ ਲੇਂਗੇ ਕੈਦਰ ਮਰੈ
ਅਸੀਂ ਜਾਂ ਤਾਂ ਤੇਰੇ ਕੋਲੋਂ ਇਨਸਾਫ ਲਵਾਂਗੇ ਕਿ ਸਾਡਾ ਇਨਸਾਫ ਕੀਤਾ ਜਾਵੇ ਜੇ ਤੂੰ ਸਾਡਾ ਇਨਸਾਫ ਨਾ ਕੀਤਾ ਤੇ ਅਸੀਂ ਸਾਰੇ ਤੇਰੇ ਦਰਵਾਜੇ ਤੇ ਆਪਣੇ ਪ੍ਰਾਣ ਤਿਆਗ ਕੇ ਮਰ ਜਾਵਾਂਗੇ
ਸਭ ਲੋਕ ਖਾਣ ਪਾਨ ਨਾ ਕਰੇ
ਉਦੋਂ ਤੱਕ ਅਸੀਂ ਖਾਣ ਪਾਨ ਨਹੀਂ ਕਰਾਂਗੇ ਭੁੱਖੇ ਧਿਆਏ ਇੱਥੇ ਤੇਰੇ ਦਰਵਾਜੇ ਤੇ ਬੈਠੇ ਰਹਾਂਗੇ
ਅਰੇ ਪੌਰੇ ਆ ਗਏ ਅਰਲਾਵੇਂ
ਔਰ ਤੇਰੇ ਦਰਵਾਜੇ ਤੇ ਖਲੋਤੇ ਅਰੜਾਉਂਦੇ ਰਵਾਂਗੇ ਰੋਂਦੇ ਕੁਰਲਾਉਂਦੇ ਰਹਾਂਗੇ ਕੀਰਨੇ ਪਾਉਂਦੇ ਰਹਾਂਗੇ
ਅੰਤਰੀ ਉੱਚੀ ਧੁਨੀ ਸੁਣਾਵੇ
ਤਾਂ ਉੱਚੀ ਉੱਚੀ ਆਵਾਜ਼ ਵਿੱਚ ਚੀਕਦੇ ਨੇ ਬੇਨਵੇ ਪਿੱਟਦੇ ਨੇ ਆਪਣੇ ਸਰਾਂ ਨੂੰ ਛਾਤੀਆਂ ਨੂੰ ਔਰ ਉੱਚੀ ਉੱਚੀ ਆਵਾਜ਼ ਸੁਣਾ ਕੇ ਅੰਦਰ ਮਹਿਲ ਤੱਕ ਬਾਦਸ਼ਾਹ ਤੱਕ ਪਹੁੰਚਦੀ ਕਰਦੇ ਨੇ
ਅਜੋਗ ਬਾਤ ਪਹਿਚਾਨੀ
ਉੱਧਰ ਬਾਦਸ਼ਾਹ ਨੇ ਸੋਚਿਆ ਤੇ ਵੇਖਿਆ ਵੀ ਇਹ ਤਾਂ ਅਯੋਗ ਗੱਲ ਹੈ ਇਹ ਯੋਗ ਨਹੀਂ ਹੈ
ਡਰੇ ਨਾ ਮੁਝਤੇ
ਵੇਖੋ ਇੰਨਾ ਦਿਲ ਵੱਧ ਗਿਆ ਉਹਨਾਂ ਸਿੰਘਾਂ ਦਾ ਕਿ ਮੇਰੇ ਰਾਜ ਦੇ ਵਿੱਚ ਜਿੱਥੇ ਮੇਰਾ ਸਿੱਕਾ ਚੱਲਦਾ ਮੇਰੀ ਬਾਦਸ਼ਾਹੀ ਚੱਲਦੀ ਹੈ ਉੱਥੇ ਉਹਨਾਂ ਨੇ ਮੇਰਾ ਡਰ ਨਹੀਂ ਮੰਨਿਆ ਮੇਰਾ ਭੈ ਨਹੀਂ ਮੰਨਿਆ ਤੇ ਬੇਨਵਾ ਫਕੀਰ ਕਤਲ ਕਰ ਦਿੱਤਾ
ਇਸ ਕੋ ਹੋਏ ਸਜ਼ਾਏ ਅਬ ਭਾਰੀ
ਇਹਦੀ ਸਜ਼ਾ ਤਾਂ ਅਜੀਤ ਸਿੰਘ ਨੂੰ ਦੇਣੀ ਚਾਹੀਦੀ ਹੈ ਇਹਦੀ ਤਾੜਨਾ ਤਾਂ ਅਜੀਤ ਸਿੰਘ ਨੂੰ ਕਰਨੀ ਚਾਹੀਦੀ ਹੈ
ਛੁੱਟੇ ਸੁਖੇਨ ਜੋ ਖਤਾ ਅਗਾਰੀ
ਖਤਾ ਉਹਨੇ ਭੁੱਲ ਪਹਿਲਾਂ ਕੀਤੀ ਸੀ ਪਹਿਲਾਂ ਤਾਂ ਸੌਖੇ ਢੰਗ ਨਾਲ ਛੁੱਟ ਗਿਆ ਸੀ ਪਰ ਹੁਣ ਨਹੀਂ ਛੱਡਣ ਯੋਗ ਹੁਣ ਨਹੀਂ ਉਹਨੂੰ ਤਿਆਗਣਾ ਹੁਣ ਤਾਂ ਉਹਨੂੰ ਦੰਡ ਦੇਣਾ ਹੀ ਪਵੇਗਾ
ਸੁਣ ਉਮਰਾਵਨ ਕਿਨੇ ਉਚਾਰਨ
ਇਹਦੇ ਜਿਹੜੇ ਨਾਲ ਦੇ ਉਮਰਾਵ ਅਫਸਰ ਵਜ਼ੀਰ ਸਨ ਉਹ ਸੁਣ ਕੇ ਬੋਲੇ ਬਾਦਸ਼ਾਹ ਨੂੰ ਕਹਿਣ ਲੱਗੇ
ਇਰਤ ਸੈਲੇਤ ਬੀਚ ਬਜ਼ਾਰਨ
ਕਹਿਣ ਲੱਗੇ ਬਾਦਸ਼ਾਹ ਸਲਾਮਤ ਅਜੀਤ ਸਿੰਘ ਤਾਂ ਇੱਥੇ ਏਦਾਂ ਫਿਰਦਾ ਜਿਵੇਂ ਉਹੀ ਦਿੱਲੀ ਦਾ ਰਾਜਾ ਹੋਵੇ ਉਹੀ ਦਿੱਲੀ ਦਾ ਬਾਦਸ਼ਾਹ ਹੋਵੇ ਉਹ ਤਾਂ ਸਾਰੇ ਦਿੱਲੀ ਦੇ ਬਾਜ਼ਾਰਾਂ ਵਿੱਚ ਸੈਲ ਕਰਦਾ ਫਿਰਦਾ
ਰੰਗ ਚੜੈ ਸੱਠ ਕੇ ਸਵਾਰ
ਉਹਦੇ ਨਾਲ ਸੱਠ ਕੇ ਘੋੜ ਸਵਾਰ ਸਿਪਾਹੀ ਜਿਹੜੇ ਸ਼ਸਤਰ ਧਾਰੀ ਨੇ ਨਾਲ ਚੜਦੇ ਨੇ ਜਦੋਂ ਚੜ ਕੇ ਜਾਂਦਾ
ਉੱਚ ਆਵਾਜ਼ ਨਕੀਬ ਉਚਾਰ
ਔਰ ਅੱਗੇ ਅੱਗੇ ਜਿਹੜੇ ਨਕੀਬ ਨੇ ਉਹ ਉੱਚੀ ਆਵਾਜ਼ ਦੇ ਵਿੱਚ ਉਹਦਾ ਜਸ ਕਰਦੇ ਜਾਂਦੇ ਨੇ ਉਹਦੀ ਵਡਿਆਈ ਕਰਦੇ ਜਾਂਦੇ ਨੇ ਉਹਦੇ ਸੋਹਲੇ ਗਾਉਂਦੇ ਜਾਂਦੇ ਹਨ
ਵਿਖੋ ਪੂਰੀ ਬਤਰਾਸ ਨਾ ਮਾਨਾ
ਔਰ ਕਹਿੰਦੇ ਉਹਦਾ ਉਹ ਕਿਸੇ ਦਾ ਤਰਾਸ ਨਹੀਂ ਮੰਨਦਾ ਉਹ ਕਿਸੇ ਦਾ ਡਰ ਨਹੀਂ ਮੰਨਦਾ ਵੇਖੋ ਇਹਨੇ ਹੁਣ ਕਿੱਡਾ ਨਡਰ ਹੋ ਕੇ ਮਾੜਾ ਕੰਮ ਕੀਤਾ ਬੇਨਵਾ ਫਕੀਰ ਮਾਰ ਦਿੱਤਾ
ਵਿਖੋ ਪੂਰੀ ਬਤਰਾਸ ਨਾ ਮਾਨਾ ਦੂਰ ਹੋਏ ਚਾਹ ਦੋਂਦੇ ਉਠਾਨਾ
ਵੇਖੋ ਬਾਦਸ਼ਾਹ ਸਲਾਮਤ ਇੱਥੇ ਹਾਲੇ ਤਾਂ ਆਪਣੇ ਨਗਰ ਵਿੱਚ ਵਸਦਾ ਤੇ ਡਰ ਨਹੀਂ ਮੰਨਦਾ ਜੇ ਕਿਤੇ ਇੱਥੋਂ ਬਾਹਰ ਚਲਾ ਗਿਆ ਕਿਤੇ ਹੋਰ ਨਗਰ ਵਿੱਚ ਚਲਾ ਗਿਆ ਉੱਥੇ ਜਾ ਕੇ ਤਾਂ ਇਹ ਫਤੂਰ ਪਾ ਕੇ ਰੱਖ ਦੇਗਾ ਇਹ ਸਾਡੇ ਖਿਲਾਫ ਬਗਾਵਤ ਕਰਕੇ ਰੱਖ ਦੇਵੇਗਾ
ਪਕੜ ਸਜ਼ਾਏ ਦੀਜੀਏ ਗਾਡੀ
ਕਰਕੇ ਬਾਦਸ਼ਾਹ ਸਲਾਮਤ ਤੁਹਾਨੂੰ ਚਾਹੀਦਾ ਇਹਨੂੰ ਫੜ ਕੇ ਇਹਨੂੰ ਸਜ਼ਾ ਦਿੱਤੀ ਜਾਵੇ ਇਹਨੂੰ ਤਾੜਨਾ ਕੀਤੀ ਜਾਵੇ ਭਾਰੀ ਤੋਂ ਭਾਰੀ ਸਜ਼ਾ ਦਿੱਤੀ ਜਾਵੇ
ਇਹ ਉਰ ਗਰੂਰ ਤਾਂ ਬਾਡੀ
ਇਹਦੇ ਅੰਦਰ ਬੜਾ ਗਰੂਰ ਵਧਿਆ ਹੋਇਆ ਬੜਾ ਹੰਕਾਰ ਵਧਿਆ ਹੋਇਆ
ਸੁਣ ਤਿਸ਼ਾ ਤਬ ਹੁਕਮੇ ਉਚਾਰਾ
ਸੁਣ ਕੇ ਬਾਦਸ਼ਾਹ ਨੇ ਉਸੇ وقت حکم کیتا
تورن پہنچو سدن مجارا
جاؤ سپاہی کچھ کٹھے ہو کے چھتی نال اودے گھر پہنچو اجیت سنگھ دے گھر جاؤ
پتسوں ہاتھ باندھے اگوار
اور اودی کپڑے دے نال ہاتھ بن کے اونو میرے کول لے کے آؤ
آوے گھرے کوہاڑی دار
اور اپنے گل دے وچ کوہاڑی پا کے آوے اے سزا سی اس سمے دی کوہاڑی پا کے گل وچ آن دا مطلب ہوندا سی بھی میری کوہاڑی تہاڈے ہتھ وچ ہے چاہے مار لو تے چاہے بچا لو کہندے اونوں کہو نالے اودے ہتھ کپڑے نال بنو تے گل دے وچ اودے کوہاڑی پا کے میرے کول لے کے آؤ
اچت سجائے ہوئے ہے تائی
پھر اونوں اسی اچت سزا دیواں گے جیڑی سزا ساڈے دل وچ دماغ وچ آوے گی او سزا دیواں گے
آنوں جائے دیر وے نائی
بنا دیری تو اونوں لیاؤ پھڑ کے میرے کول دیری نہ کرو
سن کے نر دورے تب دوئے
بادشاہ دی اے گل سن کے دوک سپاہی جیڑے سن بادشاہ کولوں دوڑ کے اجیت سنگھ ول گئے
بیٹھیو جائے پہنچے سوئے
جتھے اجیت سنگھ بیٹھا سی اودے کول چل کے آئے دے کول چل کے پہنچے نے
حکم شاہ کو کہو کٹھور
اور بادشاہ دا جڑا حکم سی بڑی سختی دے نال اجیت سنگھ نو سنایا
نک سو چلو درگ کی اور
اور کہن لگے سنو اجیت سنگھ اپنی جے پلا چاہنا ہے تا ہونے ہی اتھوں چھتی نال اپنے گھر دے وچوں نکل کے ساڈے نال اگے اگے لگ کے چل پے
اتیو بینوا شہر سایا اتیو بینوا شہر سایو
تو بینوا فقیر ماریا اے گل سن کے بادشاہ بڑا غصے وچ ہے بادشاہ دے من وچ بہت زیادہ کرود ہے تیرے پرتی
گنہ گار تو نکت بلایو
تو گنہ گار ہے اپرادیاں بینوے فقیر دا قاتل ہے اس کر کے بادشاہ نے تینو اپنے کول سدے اپنے کول بلایا
سن کے تراس مان کر چھڑیو
اے سن کے اجیت سنگھ بڑا ڈریا بہت زیادہ پہ پیت ہویا تے گھر دے وچ تھریا ریا
نہیں نکس کہ جامن کریو
اے نہیں گیا نال انہیں نال جان واسطے نہ کر دیتی تے نال نہیں گیا
میں نہ چلو نہ بینو مارا
کہن لگا میں نہیں جاندا بادشاہ کول میں نہیں بینوا فقیر ماریا ادا اجیت سنگھ ہن کہن لگا کہندا میں نہیں جانا بادشاہ کول نالے جڑے بینوے فقیر نو مارن دی گل کر دے اونوں میں نہیں ماریا
تومت دیت طوفان اٹھارا
تسی میرے تے تومت لا رہے ہو میرے تے جھوٹا الزام لا رہے ہو
جائے درگ میں تنے بتایو رہے حکار سنگ نہ آیو
اور جا کے درگ دے وچ قلعے تو سپاہی واپس گئے جا کے بادشاہ نو آکھیا بادشاہ اسی کہندے رہے پر اجیت سنگھ نے تیرا حکم نہیں منیا او ساڈے نال چل کے نہیں آیا
اور شاہ کے حکم پٹھائے
بادشاہ نے دوبارہ پھر انہاں نو حکم کر کے بھیجیا
یا آو تو نیاؤ کرائے
اور کہن لگا بھی جا کے کہہ دے بھی جیڑی تو صفائی دینی ہے اتھے آ کے دے کہ جے تو ماریا جا نہیں ماریا ایدہ انصاف ایدہ نیا میں کراں گا اتھے میرے کول چل کے آ
نشچے سچ جھوٹ جب ہوئے
آ کے میں نیا کراں گا جے تو آویں گا کہ سچ کی ہے تے جھوٹ کی ہے
بوجھے پلو اگاج کوئی
دیکھاں گا میں اگائی کون دندا ہے گواہی کون دندا ہے کوئی گواہی ہوے گی اس گواہاں دے آدھار تے میں ویکھاں گا
سن کے گئے جائے سمجھایو
اے سن کے سپاہی پھر گئے دے کول جا کے اجیت سنگھ نو سمجھایا
ہاتھ نہ کرو تجھے نکٹ بلایو
اجیت سنگھ ہاتھ نہ کرو بادشاہ ہے ہندوستان دا تو دا حکم نہیں مان رہا او دے حکم دی پالنا کر اور ایسا ہٹ نہ کر تے چھتی چالو نے تینو اپنے کول بلایا ہے
شاہ کہے سب نرنے کر کے
بادشاہ آپ ہی نرنے کر کے دسے گا کہ سچ کی ہے تے جھوٹ کی ہے
سچو لے بڑائی پھر کے
جیڑا سچا ہوئے گا انہوں بڑیائی مل دی ہے جے تو سچا تے تینو بھی بڑیائی ملے گی
کل میں کم بیٹن ہوئے تیرو درگ پور پر ਰੋਲ ਬਦੇਰੂ
ਇੱਥੇ ਤੂੰ ਘਰ ਦੇ ਵਿੱਚ ਬੈਠਾ ਰਵੇ ਤੇਰਾ ਇੱਥੇ ਘਰ ਵਿੱਚ ਬੈਠਣਾ ਕਿਵੇਂ ਬਣ ਸਕਦਾ ਕਿਉਂਕਿ ਉਧਰ ਬਾਦਸ਼ਾਹ ਦੇ ਕਿਲੇ ਅੱਗੇ ਤਾਂ ਰੌਲਾ ਪਿਆ ਹੋਇਆ ਸੈਂਕੜੇ ਬੇਨਬੇ ਫਕੀਰ ਇਕੱਠੇ ਹੋਏ ਕੀਰਨੇ ਪਾ ਰਹੇ ਨੇ ਕੁਝ ਨਾ ਕੁਝ ਤਾਂ ਹੱਲ ਕਰਨਾ ਹੀ ਪਵੇਗਾ ਨਾ ਕੁਝ ਨਾ ਕੁਝ ਨਿਆਂ ਇਨਸਾਫ ਤਾਂ ਕਰਨਾ ਹੀ ਪਵੇਗਾ
ਭਲੋ ਚਾਹੇ ਜੇ ਆਪਣੋ ਕੈਸੀ
ਤੂੰ ਆਪਣਾ ਭਲਾ ਚਾਹੁੰਦਾ ਅਜੀਤ ਸਿੰਘ
ਮਾਨੋ ਕਹੋ ਕੈਸ ਹਮ ਜੈਸੇ
ਜੋ ਅਸੀਂ ਕਹਿ ਰਹੇ ਹਾਂ ਤੂੰ ਉਹ ਸੱਤ ਕਰਕੇ ਭਲਾ ਕਰਕੇ ਮੰਨ ਕੇ ਸਾਡੇ ਨਾਲ ਚੱਲ ਪਏ
ਨਾ ਇਹ ਤਾਂ ਸੈਨ ਆਨ ਕਰ ਗਏ
ਫਿਰ ਬਾਦਸ਼ਾਹ ਦੀਆਂ ਫੌਜਾਂ ਆਉਣਗੀਆਂ ਉਹ ਆਪੇ ਤੈਨੂੰ ਬੰਨ ਕੇ ਪਕੜ ਕੇ ਲੈ ਜਾਣਗੇ
ਕਿਸ ਕੀ ਓਟ ਲੈ ਸਿਰ
ਤੂੰ ਕਿਹਦਾ ਆਸਰਾ ਲਵੇਗਾ ਕਿਹਦੀ ਓਟ ਲੈ ਕੇ ਬਚ ਕੇ ਰਹੇਗਾ
ਸੁਣ ਕੇ ਸੁਣ ਅਜੀਤ ਸਿੰਘ ਨੇ ਮਾਨਾ
ਇਹ ਸੁਣ ਕੇ ਅਜੀਤ ਸਿੰਘ ਫੇਰ ਨਹੀਂ ਮੰਨਿਆ
ਗਮਨੋ ਨਹੀਂ ਜਵਾਬ ਬਕਾਨਾ
ਜਵਾਬ ਦੇ ਦਿੱਤਾ ਕਹਿੰਦਾ ਜੀ ਮੈਂ ਨਹੀਂ ਨਾਲ ਜਾਣਾ
ਦੂਤ ਜੇ ਗਏ ਕਾਰਨ
ਉਹ ਜਿਹੜੇ ਦੂਤ ਸਨ ਜਿਹੜੇ ਬੁਲਾਣ ਗਏ ਸੀ ਅਜੀਤ ਸਿੰਘ ਨੂੰ
ਰਿਸੇ ਦੂਤ ਜੋ ਗਏ ਕਾਰਨ ਅਤੇ ਸ਼ਾਤਿਕ ਕੀਨੇ ਉਚਾਰਨ
ਉਸੇ ਵਿਚ ਆ ਗਏ ਤੇ ਉਹ ਵਾਪਸ ਮੁੜ ਗਏ ਤੇ ਜਾ ਕੇ ਬਾਦਸ਼ਾਹ ਨੂੰ ਕਹਿਣ ਲੱਗੇ
ਭਇਓ ਮਵਾਸੀ ਆਏ ਨਾ ਸੋ
ਬਾਦਸ਼ਾਹ ਸਲਾਮਤ ਉਹ ਤਾਂ ਆਖੀ ਹੋ ਗਿਆ ਬਾਗੀ ਹੋ ਗਿਆ ਚੱਲ ਕੇ ਨਹੀਂ ਆਇਆ
ਮਿਲ ਸਮਝਾਏ ਰਹਿਣ ਕੋ
ਉਹਨੂੰ ਅਸੀਂ ਸਮਝਾਉਂਦੇ ਰਹੇ ਪਰ ਉਹਨੇ ਸਾਡੀ ਗੱਲ ਨਹੀਂ ਮੰਨੀ
ਮਾਤ ਨਿਕਟ ਨਾਲ ਭੇਜਿਓ ਭਲਾ ਸ੍ਰੀ ਗੁਰੂ ਤੇਗ ਬਹਾਦਰ ਬਦਲਾ
ਉਧਰ ਬਾਦਸ਼ਾਹ ਨੇ ਆਪਣਾ ਇੱਕ ਕੋਈ ਭਲਾ ਇਨਸਾਨ ਮਾਤਾ ਜੀ ਕੋਲ ਭੇਜਿਆ ਮਾਤਾ ਜੀ ਜ਼ਿੰਮੇਵਾਰ ਸਨ ਉਹਨਾਂ ਦਾ ਪਾਲਕ ਪੁੱਤਰ ਹੈ ਤਾਂ ਬਾਦਸ਼ਾਹ ਨੇ ਇੱਕ ਭਲਾ ਇਨਸਾਨ ਮਾਤਾ ਜੀ ਦੇ ਕੋਲ ਭੇਜਿਆ ਤੇ ਮਾਤਾ ਜੀ ਕੋਲ ਭੇਜ ਕੇ ਆਖਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਿਹੜਾ ਬਦਲਾ ਹੈ
ਖੂਨ ਪੁੱਤਰ ਕਮਰੇ ਕਰ ਦਿਓ
ਉਹ ਜਿਹੜਾ ਬਦਲਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ ਸੀ ਇੱਥੇ ਬਾਦਸ਼ਾਹ ਨੇ ਉਹ ਬਦਲਾ ਤੁਹਾਡੇ ਪੁੱਤਰ ਅਜੀਤ ਸਿੰਘ ਨੇ ਬੇਨਵਾ ਫਕੀਰ ਮਾਰ ਕੇ ਲੈ ਲਿਆ ਇਹ ਗੱਲ ਤੁਸੀਂ ਕਹਿ ਦਿਓ ਮਾਤਾ ਨੂੰ ਕਹਿੰਦਾ
ਸੋ ਬਖਸ਼ਿਓ ਕੋ ਹਮ ਲੈ ਲਿਓ
ਤੁਸੀਂ ਇਹ ਕਹਿ ਦਿਓ ਮਾਤਾ ਜੀ ਕਿ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦਾ ਬਦਲਾ ਤੁਹਾਡਾ ਬੇਨਵਾ ਫਕੀਰ ਮਾਰ ਕੇ ਲੈ ਲਿਆ ਤੇ ਅਸੀਂ ਤੇਰੇ ਪੁੱਤਰ ਨੂੰ ਬਖਸ਼ ਦਿੰਦੇ ਹਾਂ ਤੂੰ ਸਾਨੂੰ ਬਖਸ਼ ਦੇ ਯਾਨੀ ਕਿ ਜਿਹੜੀ ਇਹ ਸਾਡੇ ਤੇ ਕਲੰਕ ਲੱਗਾ ਬਾਦਸ਼ਾਹੀ ਘਰਾਣੇ ਦੇ ਉੱਤੇ ਇਹ ਕਲੰਕ ਵੀ ਸਾਡਾ ਲੱਥ ਜਾਏਗਾ
ਕਹਿਓ ਮਾਤ ਮੈਂ ਲਿਖਿਓ ਵਿਦਾਵਾ
ਮਾਤਾ ਜੀ ਨੇ ਆਖਿਆ ਵੀ ਇਹ ਕਿਵੇਂ ਹੋ ਸਕਦਾ ਮਾਤਾ ਜੀ ਕਹਿੰਦੇ ਮੈਂ ਤਾਂ ਵਿਦਾਵਾ ਲਿਖਿਆ ਹੋਇਆ ਉਹਨੂੰ ਆਪਣੇ ਕੋਲੋਂ ਬੇਦਖਲ ਕੀਤਾ ਹੋਇਆ
ਭਾਰਤ ਉਤੋਤ ਜਿਉ ਨੇ ਭਾਵਾ
ਮੇਰਾ ਪਾਲਕ ਪੁੱਤਰ ਸੀ ਤੇ ਮੈਂ ਉਹਨੂੰ ਤਗ ਦਿੱਤਾ ਤਿਆਗ ਦਿੱਤਾ ਉਹ ਮੈਨੂੰ ਨਹੀਂ ਸੀ ਪਾਉਂਦਾ
ਸੋ ਬਦਲਾ ਲੇਵੇਂਗੇ ਔਰ ਜਾਵੇ ਲੈਬੇ ਕੀ ਠੌਰ
ਕਹਿਣ ਲੱਗੇ ਜਿਹੜੀ ਰਹੀ ਗੱਲ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦੇ ਬਦਲੇ ਦੀ ਉਹ ਬਦਲਾ ਲੈਣ ਵਾਲੇ ਹੋਰ ਹੀ ਸਿੰਘ ਨੇ ਜਦੋਂ ਲੋੜ ਹੋਵੇਗੀ ਉਹ ਆਪੇ ਬਦਲਾ ਲੈ ਲੈਣਗੇ ਜਿਨ੍ਹਾਂ ਨੇ ਲੈਣਾ ਇਹ ਅਜੀਤ ਸਿੰਘ ਨੇ ਇੱਕ ਫਕੀਰ ਮਾਰ ਕੇ ਕਿਹੜਾ ਬਦਲਾ ਹੋਇਆ ਜਿਹੜਾ ਬਦਲਾ ਲੈਣਾ ਉਹ ਬਦਲਾ ਲੈਣ ਵਾਲੇ ਵੀ ਆਉਣਗੇ ਜਦੋਂ ਲੋੜ ਪਵੇਗੀ ਉਹ ਬਦਲਾ ਵੀ ਲੈਣਗੇ
ਹਤਾ ਅਜੀਤ ਸਿੰਘ ਨੇ ਠਾਣਿਆ
ਇਸ ਵਕਤ ਅਜੀਤ ਸਿੰਘ ਨੇ ਭੁੱਲ ਕੀਤੀ ਹੈ ਅਪਰਾਧ ਉਹਨੇ ਕੀਤਾ ਹੈ
ਸੋ ਤੁਮ ਜਾਣੋ ਕਹਿ ਉਹ ਜਾਣੇ
ਹੁਣ ਉਹਦੇ ਵਾਸਤੇ ਚਾਹੇ ਤੁਸੀਂ ਜਾਣੋ ਤੇ ਚਾਹੇ ਉਹ ਜਾਣੇ ਇਹਦੇ ਵਿਚ ਸਾਡਾ ਕੋਈ ਲੈਣ ਦੇਣ ਨਹੀਂ
ਅਮਰੇ ਲਗ ਤਿਲ ਕਾਰਨ ਕੋਈ
ਸਾਡੇ ਨਾਲ ਉਹਦਾ ਕੋਈ ਕੰਮ ਨਹੀਂ ਹੈ
ਵਾਂਛਿਤ ਕਰੋ ਆਪੇ ਅਰਸੋਈ
ਤੁਹਾਨੂੰ ਜੋ ਤੁਹਾਡੇ ਚਿੱਤ ਵਿਚ ਆਵੇ ਤੁਸੀਂ ਕਰੋ ਜਿਵੇਂ ਤੁਹਾਡੀ ਮਰਜ਼ੀ ਆ ਉਸ ਤਰ੍ਹਾਂ ਕਰੋ
ਸੁਣ ਕੇ ਸ਼ਾਹ ਕੋਪ ਕਰ ਭਾਰੋ
ਬਾਦਸ਼ਾਹ ਨੇ ਜਦੋਂ ਮਾਤਾ ਦਾ ਇਹ ਸੁਨੇਹਾ ਸੁਣਿਆ ਤੇ ਸੁਣ ਕੇ ਬਾਦਸ਼ਾਹ ਵੀ ਗੁੱਸੇ ਵਿਚ ਆਇਆ
ਸਭ ਮੈਂ ਬਿਦਤੀ ਕੋਪ ਉਚਾਰੋ
ਸਾਰਿਆਂ ਵਿਚ ਇਹ ਗੱਲ ਬਿਦਤ ਹੋ ਗਈ ਔਰ ਬੜੇ ਗੁੱਸੇ ਵਿਚ ਜ਼ਾਹਰ ਤੌਰ ਤੇ ਬੋਲਿਆ ਬਾਦਸ਼ਾਹ
ਦੋ ਪਲਟਨ ਪਹੁੰਚੇ ਇਸ ਕਾਲਾ ਲੜੈ ਲੜੋ ਮੈਂ ਕੈਸੇ ਚਾਲਾ
ਦੋ ਪਲਟਣਾ ਫੌਜ ਦੀਆਂ ਭੇਜੋ ਹੁਣ ਇਸੇ ਵਕਤ اور جے لڑے تے او دے نال لڑو، تے جے نہ لڑے تے پھر انہوں بن کے گرفتار کر کے میرے کول لیاؤ۔
جلو پکڑے جائے نہ مارو،
جلو تک پکڑیا نہ جائے ادو تک انہوں مارو،
پھر آپ ہتھیار پرارو،
جے پیڑے تے پھر شستراں دے پرہار کر کے انہوں مارو۔
اچھن سین چلی تے آئے،
اچھن اسی ویلے بادشاہ دا حکم سن کے دو پلٹنا فوجاں دیاں چڑھ کے آئیاں،
اجیت سنگھ ٹھہر آئے۔
اجیت سنگھ نے جدو سنیا بھی فوج آ گئی چڑھ کے مینوں پھڑن لئی، وہ ایک بیری تا ڈر گیا، اجیت سنگھ تھر ہر کمبن لگا،
سنگھ سکیل مسلط کین،
ایلے نال دے ساتھی سنگھاں نوں اکٹھیاں کر کے انہاں نال صلاح کیتی،
اب تو جنگ کرنی چین،
ہن تا آپاں نوں جنگ ہی کرنا چاہیدا، ہن تا یدھ ہی کرنا چاہیدا،
لڑ کر مرے سو دھرم ہمارا،
لڑ کے مرنا ہی ساڈا دھرم ہے، لڑ کے مرنا سانو ہن چاہیدا ہے،
گیدڑ موت مرن بریارا،
گدڑا دی موت مرنا، کائراں دی موت مرنا تا بری موت ہندی ہے،
اتیاد کہہ کہہ کر گڈو،
یہ تا بہت زیادہ انہیں نال دے ساتھیاں نال صلاح کر کے پکا کر لیا، اور شستر گرہن کر کے لڑن واسطے کھلو گے تیار بر تیار ہو کے،
میں فوج جانی نیر آئی،
چلو بادشاہ دیاں فوجاں انہاں دے نیڑے آئیاں پہنچیاں،
پنج تفنگن چل سموک چلائے،
اگوں بندوقاں دیاں گولیاں داغ دتیاں کہ دسن واسطے بھی تگڑے ہو کے آیا جے،
برے نکیت سچیت بسالے،
اپنے گھر دے وچوں ہی لڑنا شروع کیتا، اپنے گھر دا ہی اوٹ آسرا لے کے،
او جانگے اٹھ شبد کرالے،
اور بڑی بھیانک کرال شبداں دی ناد دی آواز آن لگی، بھیانک جنگ شروع ہویا،
اچے چڑھ اوٹے کر تیرے،
اور اچے چڑھ کے اوٹ لے کے آسرا لے کے لڑن لگے ہاں،
جوالا بمنی چھوڑت کھرے،
جوالا بمنیاں بندوقاں دیاں گولیاں داغ دے ہاں،
اتتے ویر ترک سمدائے، رچے مورچے چپک چلائے،
اتروں باہر جڑے ترک نے انہاں نے بھی مورچے رچے ہوئے نے، وہ بھی بندوقاں دیاں گولیاں داغ رہے نے، تڑا تڑی انہاں نے بھی لائی ہوئی ہے،
مار مار کر چوند چکیرے،
مار مار کے چارے پاسوں گھیرا پا لیا انہاں نے،
ادک ودے پھیرے پھر نیڑے،
ادک ہو کے ودے نے پھیریا پھر نیڑے ہندے نے،
انتر مارن مرن ارمبا،
آخرکار اندر مارنا تے مرنا ارمب دتا ہے،
پرے جنگ نر کرے اچمبا،
بھیانک جنگ ہون لگا، لوگ حیران ہون لگے ہاں،
پوری لگ پوری پٹ دے،
گولیاں لگیاں سورمیاں دیاں چھاتیاں ٹن لگیاں ہاں،
چھوڑی تک ترت پٹ لے،
جڑا نیڑے آوندا مار کے گولی داغ کے زمین تے گرک کر دیندے نے،
کہ نیڑ ہیلا جب کل ہے،
جدوں نیڑے ہو کے ٹکدے نے فوج آوندی ہے بادشاہ دی، تے زور نال اگوں ہلا کردے ہاں،
مک نکس بہت کروار کروار،
اجیت سنگھ دے نال جڑے کچھ سنگھ سن بڑی سور بیرتا دے نال بہادری دے نال تلواراں لے کے لڑ دے ہاں،
مجھ دندن ار گریوا کٹ،
اور کسے دیاں باواں کسے دیاں تونا کٹ کٹ کے سٹی جاندے نے،
ورجت ترج تک تک ڈاٹ،
ورجدیاں ترجیاں ترجدیاں تک تک کے ڈاٹ دے نے اک دوجے نو،
پتھم دیوس لڑ سندیا پری،
کہندے اک دن بیت گیا سارا دن لڑدیاں لڑدیاں آخر کار شام ہو گئی،
تمر سینا تے تھیرے،
ہنیرا پی گیا تے فوج نے جنگ بند کر دتا، پر پہرا اتھے ہی رکھیا بھی کتے اندروں نکل کے دوڑ نہ جان،
ٹکے مورچن تبک چلا، میں
مورچیاں میں ٹکے ہوئے گولیاں چلائی جا رہے نے،
انتر آمن جان نہ پاوے،
اندر آن جان دے سارے رستے انہاں نے بند کر دتے ہن، جتھے اجیت سنگھ اندروں لڑ رہے ہیں،
بات سندری چنت کنیری،
ماتا سندری جی دے من وچ ਬੜੀ ਭਾਰੀ ਡਾਢੀ ਚਿੰਤਾ ਤੇ ਫਿਕਰ ਹੋ ਰਿਹਾ।
ਕਰਿਓ ਕੋ ਕਰਮ ਕਪੁੱਤਰ ਕਫੇਰੇ।
ਮਾਤਾ ਜੀ ਸੋਚਦੇ ਨੇ ਕਿ ਕਪੁੱਤਰ ਨਿਕਲਿਆ ਸੀ ਤਾਂ ਪੁੱਤਰ ਬਣਾ ਕੇ ਪਾਲਿਆ ਸੀ, ਉਹਨੇ ਭਾਰੀ ਕੁਕਰਮ ਕੀਤਾ ਹੈ।
ਕੁਛ ਬਸ ਚੱਲੇ ਨਾ ਆਪਣੋ ਜਾਨਾ।
ਮਾਤਾ ਜੀ ਨੇ ਵੇਖਿਆ ਵੀ ਹੁਣ ਕੁਝ ਵਸ ਨਹੀਂ ਪਿਆ ਚੱਲਦਾ।
ਦੀਨ ਮਨਾ ਦੁੱਖ ਲੈ ਤੁਮਾਨਾ।
ਮਾਤਾ ਜੀ ਦਾ ਹਿਰਦਾ ਦੀਨ ਹੋ ਰਿਹਾ, ਡਾਢਾ ਦੁੱਖ ਹੋ ਰਿਹਾ ਮਾਤਾ ਦੇ ਹਿਰਦੇ ਵਿੱਚ।
ਤਾਵਤ ਸਭ ਨਿਸਾ ਬਿਤਾਈ।
ਪਛਤਾਵਾ ਕਰਦੇ ਮਾਤਾ ਨੇ ਸਾਰੀ ਰਾਤ ਬਤੀਤ ਕੀਤੀ ਵੀ ਕਿਉਂ ਇਹਨੂੰ ਪਾਲਣਾ ਸੀ ਜਿਹਨੇ ਆਹੋ ਜੇ ਕੰਮ ਕਰਦੇ ਸਨ।
ਸੰਗਤ ਮਿਲੀ ਆਨ ਸਮਦਾਈ।
ਇਹਨੂੰ ਕੁਝ ਸੰਗਤਾਂ ਜਿਹੜੀਆਂ ਦਿੱਲੀ ਦੇ ਸਿੱਖ ਸਨ ਉਹ ਆਣ ਕੇ ਮਾਤਾ ਜੀ ਨੂੰ ਮਿਲੇ ਹਨ।
ਮਸਤਕ ਟੇਕ ਮਾਤ ਤੋਂ ਕਹੋ ਹਮੋ ਸ਼ਾਤੇ ਡਰ ਬੋਲਿਓ।
ਉਹਨੇ ਆ ਕੇ ਮਾਤਾ ਜੀ ਨੂੰ ਮੱਥਾ ਟੇਕਿਆ, ਬੇਨਤੀ ਕਰਕੇ ਕਹਿੰਦੇ ਮਾਤਾ ਜੀ ਬਾਦਸ਼ਾਹ ਬੜਾ ਕੁਕਰਮੀ ਹੈ ਤੇ ਬਾਦਸ਼ਾਹ ਤੋਂ ਸਾਨੂੰ ਡਰ ਵੀ ਆਉਂਦਾ ਭੈ ਵੀ ਆਉਂਦਾ ਹੈ।
ਕਹਾ ਕੁਕਰਮ ਕੀਨ ਸੁਖ ਸੁਭਾਨਾ।
ਦੇਖੋ ਕਿਹੋ ਜਿਹਾ ਕੁਕਰਮ ਕੀਤਾ ਅਜੀਤ ਸਿੰਘ ਨੇ, ਇਹੋ ਜਿਹਾ ਕੰਮ ਕਰਦਿਆਂ ਨੇ ਰੰਚਕ ਭਰ ਦੀ ਸੋਚਿਆ।
ਤੁਮਰੋ ਸਰਾਪ ਸੱਚ ਹੋਏ ਜਾਨਾ।
ਮਾਤਾ ਜੀ ਜਿਹੜਾ ਤੁਸੀਂ ਵਚਨ ਕੀਤਾ ਸੀ ਹੋਣੀ ਦਾ ਉਹ ਸੱਚ ਹੋ ਵਰਤਿਆ ਹੈ।
ਪ੍ਰਥਿਕ ਪ੍ਰਥਕ ਬੈਠੇ ਇਸ ਸਥਾਨ।
ਇਸ ਤਰ੍ਹਾਂ ਸਾਰੇ ਕੁਝ ਸੇਵਕ ਸਿੱਖ ਆ ਕੇ ਮਾਤਾ ਜੀ ਕੋਲ ਬੈਠੇ ਹਨ।
ਕਹਾ ਚਿੰਤ ਕਿਉਂ ਸੋਚਣ ਠਾਨ।
ਕਹਿਣ ਲੱਗੇ ਮਾਤਾ ਜੀ ਹੁਣ ਕਿਸ ਗੱਲ ਦੀ ਚਿੰਤਾ ਤੇ ਕੀ ਸੋਚੀਏ ਕੀ ਕਰੀਏ।
ਇਤਿਹਾਸਕ ਦੇ ਧੀਰਜ ਗਏ।
ਸਿੱਖ ਕਹਿੰਦੇ ਮਾਤਾ ਜੀ ਫਿਕਰ ਨਾ ਕਰੋ, ਅਸੀਂ ਸਭ ਤੁਹਾਡੇ ਨਾਲ ਆ, ਇੱਥੇ ਹਾਜ਼ਰ ਆ। ਏਦਾਂ ਉਹ ਧੀਰਜ ਦੇ ਕੇ ਮਾਤਾ ਜੀ ਨੂੰ ਗਏ ਹਨ।
ਤੋ ਮਹਾਂ ਦੁੱਖ ਚਿਤ ਉਪਜੇ।
ਮਾਤਾ ਦਾ ਹਿਰਦਾ ਬੜਾ ਡਾਢਾ ਦੁਖੀ ਹੋ ਰਿਹਾ।
ਲੜਤ ਅਜੀਤ ਸਿੰਘ ਵਿਚ ਕਰਕੇ।
ਅਜੀਤ ਸਿੰਘ ਆਪਣੇ ਘਰ ਦੇ ਵਿਚ ਖਲੋਤਾ ਲੜ ਰਿਹਾ।
ਬਹਿਰ ਤੁਰਕ ਘੇਰਤ ਫਿਰ ਫਿਰ ਕੇ।
ਬਾਹਰ ਜਿਹੜੇ ਤੁਰਕ ਨੇ ਉਹ ਆਲੇ ਦੁਆਲੇ ਫਿਰ ਫਿਰ ਕੇ ਘੇਰਾ ਪਾਈ ਬੈਠੇ ਨੇ।
ਕਿਤਕ ਗਏ ਮਰ ਬਾਹਰ ਲੜਤੇ।
ਕਈ ਤੁਰਕ ਬਾਹਰ ਲੜ ਲੜ ਕੇ ਮਾਰੇ ਗਏ ਨੇ ਔਰ ਕਈ ਜਿਹੜੇ ਦੇ ਸਾਥੀ ਸਿੰਘ ਸਨ ਉਹ ਵੀ ਮਾਰੇ ਗਏ ਨੇ।
ਕਿਤਕ ਸਿੰਘ ਅੰਦਰ ਲੜ ਮਰਤੇ।
ਕਈ ਅੰਦਰ ਲੜਕ ਲੜ ਕੇ ਮਾਰੇ ਗਏ ਹਨ।
ਬਾਸੁਰ ਸਰਬ ਲੜੇ ਹੱਥ ਗੋਰੇ।
ਸਾਰਾ ਦਿਨ ਆਖਿਰਕਾਰ ਲੜਦੇ ਰਹੇ, ਅਨੇਕਾਂ ਨੂੰ ਗੋਲੀਆਂ ਵੱਜੀਆਂ। 60 ਕੁ ਬੰਦੇ ਸੀ, ਕਿੰਨਾ ਕੁ ਚਿਰ ਲੜਦੇ।
ਟੁਕੇ ਨੇੜ ਤੇ ਤਨ ਕੋ ਪੂਰੀ।
ਨੇੜੇ ਟੁਕੇ ਉਹਨਾਂ ਨੂੰ ਗੋਲੀਆਂ ਮਾਰ ਮਾਰ ਕੇ ਮੁਕਾ ਦਿੱਤੇ।
ਖੋਦ ਮੋਰਚੇ ਉਤੇ ਕਰਕੇ।
ਮੋਰਚੇ ਖੋਦ ਕੇ ਉਹਨਾਂ ਦਾ ਓਟ ਆਸਰਾ ਲੈ ਕੇ
ਨਿਕਟ ਹੋਤ ਕਰਕੇ ਦੁਰ ਦੁਰ ਕੇ।
ਦੁਰ ਦੁਰ ਕੇ ਜਿਹੜੇ ਤੁਰਕ ਨੇ ਉਹ ਨੇੜੇ ਹੋ ਰਹੇ ਨੇ, ਘਰ ਦੇ ਨੇੜੇ ਵੱਧ ਰਹੇ ਨੇ।
ਦੂਸਰ ਦਿਵਸ ਬਤੀਤੇ ਲੜਤੇ।
ਦੂਸਰਾ ਦਿਨ ਵੀ ਲੜਦਿਆਂ ਬਤੀਤ ਹੋ ਗਿਆ।
ਇਸ ਘਾਤ ਗਨ ਮਾਰਤ ਮਰਤੇ।
ਘਾਤ ਵੇਖਦੇ ਨੇ, ਦਾਤ ਤੱਕਦੇ ਨੇ ਮਾਰਨ ਤੇ ਮਰਨ ਦਾ।
ਸੰਧਿਆ ਭਈ ਤਿਮਰ ਗਨ ਚਾਇਓ।
ਦੂਸਰਾ ਦਿਨ ਬੀਤ ਗਿਆ, ਸ਼ਾਮ ਹੋਈ ਜਦੋਂ ਹਨੇਰਾ ਪਿਆ।
ਜਾਨਿਓ ਸਿੰਘਨ ਮਰਨੋ ਆਇਓ।
ਸਿੰਘਾਂ ਨੇ ਵੇਖਿਆ ਵੀ ਹੁਣ ਮਰਨਾ ਤਾਂ ਆ ਹੀ ਪਹੁੰਚਿਆ ਹੈ।
ਲਸ਼ਕਰ ਕਹਾ ਦੀ ਪਾਤਸ਼ਾਹੀ।
ਬਾਦਸ਼ਾਹ ਦਾ ਲਸ਼ਕਰ ਆ, ਉਹਦੇ ਨਾਲ ਲੜ ਕੇ ਅਸੀਂ ਕਿੰਨਾ ਕੁ ਚਿਰ ਪੁੱਗ ਸਕਦੇ ਹਾਂ।
ਕਹਾ ਸਿੰਘ ਹਮ ਪੁਨਪੁਰ ਮਾਏ।
ਅਸੀਂ ਕਿੰਨੇ ਕੁ ਗਿਣਤੀ ਦੇ ਸਿੰਘ ਆ, ਕਿੰਨਾ ਕੁ ਚਿਰ ਰਹਾਂਗੇ, ਕਿੰਨਾ ਕੁ ਚਿਰ ਲੜਾਂਗੇ।
ਜੀਤ ਹਮ ਤੇ ਜੈ ਮਾਰੇ।
ਮਰਨਾ ਤਾਂ ਹੈ ਹੀ ਆ, ਹੁਣ ਜਿੰਨੇ ਇਹ ਸਾਡੇ ਕੋਲੋਂ ਮਾਰੇ ਜਾਂਦੇ ਹਨ।
ਹਥਿਆਰਨ ਤੇ ਕਰੇ ਪਰਾਰੇ।
ਉਹਨੇ ਕੁ ਮਾਰੀਏ ਹਥਿਆਰਾਂ ਨਾਲ, ਮਾਰ ਕੇ ਤੇ ਮਰੀਏ।
ਤੁਨ ਮਰ ਰਹਿ ਨਾ ਹੋਏ ਕੁਛ ਫੇਰ।
ਫਿਰ ਮਰ ਵੀ ਜਾਈਏ ਤੇ ਫਿਕਰ ਨਹੀਂ, ਘੱਟੋ ਘੱਟ ਕਈਆਂ ਨੂੰ ਮਾਰ ਕੇ ਮਰਾਂਗੇ।
ਤੁਰਕਨ ਗਣਿਆ ਮਲੀਨੇ ਘੇਰ।
ਤੁਰਕਾਂ ਦੇ ਗਣਾਂ ਨੇ ਸਾਨੂੰ ਘੇਰਾ ਪਾਇਆ ਹੋਇਆ ਹੈ।
ਅਸਦ ਕਰਕੇ ਭਿਰੇ ਜੁਝਾਰੇ।
ਹੱਠ ਕਰਕੇ ਜੁਝਾਰੂ ਸੂਰਮੇ ਭਿੜੇ ਹਨ।
ਪਰੇ ਸ਼ੇਰ ਸਮ ਮੁਖ ਭਵਕਾਰੇ।
ਸ਼ੇਰਾਂ ਵਾਂਗੂ ਭਵਕਾਂ ਲੈ ਕੇ ਪੈਂਦੇ ਦੁਸ਼ਮਣ ਨੂੰ ਮਾਰਦੇ ਹਨ।
ਤੁਰਕ ਤੁਬਕ ਗਏ ਚੌਂਦੀ ਚ ਢੁਕੇ।
ਤੁਰਕ ਵੀ ਬੰਦੂਕਾਂ ਲੈ ਕੇ ਚਾਰੇ ਪਾਸਿਆਂ ਤੋਂ ਆ ਢੁਕੇ ਨੇ।
ਪਾਵਤ ਨੇਰ ਮਾਰ ਕੇ ਕੁਕੇ।
ਜਿਹੜਾ ਨੇੜੇ ਆਉਂਦਾ ਗੋਲੀਆਂ ਮਾਰ ਮਾਰ ਕੇ ਮਾਰੀ ਜਾਂਦੇ ਨੇ।
ਸਿੰਘ ਨਿਕਸ ਕੇ ਖੜਗ ਪਰ ਹਰ
ਘਰੋਂ ਬਾਹਰ ਨਿਕਲ ਕੇ ਆ ਕੇ ਤੇਗਾਂ ਨਾਲ ਵੱਢਦੇ ਨੇ ਤੁਰਕਾਂ ਨੂੰ
ਤੇ ਸੋ ਕੱਟ ਕੱਟ ਡਰ
ਜਿਹੜਾ ਨੇੜੇ ਆਉਂਦਾ ਨੂੰ ਕੱਟ ਕੇ ਸੁੱਟ ਦਿੰਦੇ ਨੇ ਮਾਰ ਦਿੰਦੇ ਨੇ
ਪਹਿਲੀ ਰਾਤ ਮਚਿਓ ਕਮਤਾਨਾ ਲੋਥ ਪੋਤਨਾ ਹੱਥ ਪੇ ਪਰਾਨਾ
ਰਾਤ ਨੂੰ ਵੀ ਇਹ ਜੰਗ ਹੁੰਦਾ ਰਿਹਾ ਲੋਥਾਂ ਦੇ ਢੇਰ ਲੱਗਦੇ
ਨਿਜ ਨਿਜ ਥਾਨ ਥਿਰੇ ਹੋਏ ਠਾਂਡੇ
ਆਪੋ ਆਪਣੀ ਜਗ੍ਹਾ ਤੇ ਖਲੋਤੇ ਹੋਏ ਲੜ ਰਹੇ ਨੇ ਸੂਰਮੇ ਬਹਾਦਰ
ਆਯੁਧ ਗਏ ਅਸਨ ਰਿਪ ਗਾਡੇ
ਮਜ਼ਬੂਤੀ ਦੇ ਨਾਲ ਲੜਦੇ ਨੇ ਸ਼ਸਤਰ ਧਾਰਨ ਕਰਕੇ
ਤੀਨ ਪੈਰ ਇਮ ਰਾਤ ਬਿਤਾਏ ਕਿਤਕ ਮਰੇ ਪਟ ਇਹ ਦੁਜਤਾਏ
ਤਿੰਨ ਪੈਰਾਂ ਤੱਕ ਰਾਤ ਲੜਾਈ ਹੁੰਦੀ ਰਹੀ ਤੇ ਤਿੰਨ ਪੈਰ ਲੜਦਿਆਂ ਲੜਦਿਆਂ ਆਖਿਰਕਾਰ ਸਿੱਖ ਵੀ ਜਿਹੜੇ ਸਨ ਉਨ੍ਹਾਂ ਵਿਚੋਂ ਵੀ ਬਹੁਤ ਸਾਰੇ ਸ਼ਹੀਦ ਹੋ ਗਏ ਇੱਕਾ ਦੁੱਕਾ ਸਿੱਖ ਹੀ ਪਿੱਛੇ ਬਾਕੀ ਬਚੇ ਹੋਣਗੇ
ਦੋਹੇਰਾ ਜਿਸ ਅਜੀਤ ਸਿੰਘ ਦੁੱਖ ਲਿਓ ਲਖਿਓ ਮਰਨ ਬਣ ਆਏ
ਇਧਰ ਹੁਣ ਅਜੀਤ ਸਿੰਘ ਦਾ ਚਿੱਤ ਬੜਾ ਦੁਖੀ ਹੋਇਆ ਸੋਚਦਾ ਕਿ ਹੁਣ ਮਰਨਾ ਬਣ ਆਇਆ ਹੈ ਹੁਣ ਮੌਤ ਆ ਪਹੁੰਚੀ ਹੈ
ਕਿਉਂ ਬਚਿਓ ਅਵਿਸ਼ਾ ਤੇ ਘੇਰੇ ਪਰਿਓ ਸੋ ਆਏ
ਬਾਦਸ਼ਾਹ ਕੋਲੋਂ ਮੈਂ ਕਿਵੇਂ ਬਚਾਂ ਹੁਣ ਤਾਂ ਘੇਰਾ ਪੈ ਗਿਆ ਨਾਲ ਦੇ ਸਾਥੀ ਵੀ ਸਾਰੇ ਸ਼ਹੀਦੀਆਂ ਪਾ ਗਏ ਨੇ
ਜੋ ਪਈ ਨਿਜੀ ਇਸਤਰੀ ਹਰ ਪੁੱਤਰ ਨੇ ਹਰਾ
ਵਕਤ ਫਿਰ ਇਹਨੇ ਆਪਣੀ ਘਰ ਵਾਲੀ ਔਰ ਆਪਣੇ ਪੁੱਤਰ ਨੂੰ ਵੇਖਿਆ
ਤਿੰਨੋ ਸੰਗ ਹੋਏ ਨਿਕਟੀ ਉਚਾਰਾ
ਉਹਨਾਂ ਦੇ ਸੰਗ ਹੋ ਕੇ ਕੋਲ ਹੋ ਕੇ ਉਹਨਾਂ ਨੂੰ ਕਹਿਣ ਲੱਗਾ
ਫਤੇ ਮਲੀਨ ਧਾਰ ਕੈ ਚੀਰ
ਫਤੇ ਮਲੀਨ ਜਿਹੜੇ ਬਸਤਰ ਨੇ ਉਹ ਆਪਣੇ ਸਰੀਰ ਤੇ ਧਾਰਨ ਕਰਕੇ
ਦਿਨ ਤੇ ਲਿਓ ਅਛਾਦ ਸਰੀਰ
ਪੁਰਾਣੇ ਫਟੇ ਕੱਪੜਿਆਂ ਦੇ ਨਾਲ ਆਪਣਾ ਤਨ ਕੱਜ ਲਓ ਤੇ ਢੱਕ ਲਓ
ਨਿਕਸ ਜਾਓ ਮਾਤਾ ਕੇ ਪਾਤ ਤੈਂਦੁਲ ਰਹੀ ਹੈ ਵਿੱਚ ਆਵਾਸ
ਇੱਥੋਂ ਨਿਕਲ ਕੇ ਚਲੇ ਜਾਓ ਮਾਤਾ ਜੀ ਦੇ ਪਾਸ ਤੇ ਮਾਤਾ ਜੀ ਕੋਲ ਜਾ ਕੇ ਲੁਕ ਜਾਓ ਛਿਪ ਜਾਓ ਕਿਉਂਕਿ ਇੱਥੇ ਰਹੋਗੇ ਮੇਰੇ ਨਾਲ ਤੁਸੀਂ ਵੀ ਮਾਰੇ ਜਾਓਗੇ ਆਪਣੀ ਘਰਵਾਲੀ ਤੇ ਲੜਕੇ ਨੂੰ ਕਹਿੰਦਾ ਤੁਸੀਂ ਪੁਰਾਣੇ ਕੱਪੜੇ ਜਿਹੜੇ ਨੇ ਉਹ ਫਟੇ ਪੁਰਾਣੇ ਉਹਨਾਂ ਦੀਆਂ ਬੁੱਕੜਾਂ ਮਾਰ ਕੇ ਇੱਥੋਂ ਨਿਕਲ ਕੇ ਮਾਤਾ ਜੀ ਕੋਲ ਚਲੇ ਜਾਓ
ਤੁਮੈ ਬਚਾਵਨ ਹੇਤੀ ਉਪਾਏ ਮਾਤ ਬਿਨਾ ਜੇ ਹੋਏ ਨਾ ਕਾਏ
ਤੁਹਾਨੂੰ ਬਚਾਉਣ ਦਾ ਜੇ ਕੋਈ ਉਪਾਅ ਕਰ ਸਕਦਾ ਤਾਂ ਉਹ ਕੇਵਲ ਇਸ ਵੇਲੇ ਮਾਤਾ ਜੀ ਹਨ ਮਾਤਾ ਜੀ ਤੋਂ ਇਲਾਵਾ ਤੁਹਾਨੂੰ ਇਸ ਵੇਲੇ ਕੋਈ ਨਹੀਂ ਬਚਾ ਸਕਦਾ
ਸੁਣ ਦੋਨੋ ਖਿੰਤਰ ਤਨ ਧਾਰੇ
ਸੁਣ ਕੇ ਦੋਨਾਂ ਮਾਂ ਪੁੱਤਰਾਂ ਨੇ ਹਠੀ ਸਿੰਘ ਤੇ ਉਹਦੀ ਮਾਂ ਨੇ ਦੋਨਾਂ ਨੇ ਪੁਰਾਣੇ ਜੇ ਜਿਹੜੇ ਕੱਪੜੇ ਖਦੋਲੜੇ ਸਨ ਉਹ ਪਾਏ ਨੇ
ਚੋਰੀ ਨਿਕਲੇ ਵੈਰ ਪਧਾਰੇ
ਰਾਤ ਦਾ ਸਮਾਂ ਸੀ ਚੋਰੀ ਨਿਕਲੇ ਨੇ ਘਰ ਦੇ ਵਿੱਚੋਂ ਬਾਹਰ ਨੂੰ
ਜਬ ਤੁਰਕਨ ਕੇ ਬੀਚੇ ਆਏ ਕੋ ਹੈ ਤੋਂ ਤੁਰਕਾਂ
ਦਾ ਘੇਰਾ ਸੀ ਬਾਹਰ ਜਦੋਂ ਲੰਘ ਕੇ ਤੁਰਕਾਂ ਦੇ ਵਿੱਚ ਆਈ ਤੇ ਜਿਹੜੇ ਤੁਰਕ ਸਨ ਉਹਨਾਂ ਨੇ ਰੋਕ ਲਿਆ ਪੁੱਛਦੇ ਨੇ ਦੱਸ ਤੂੰ ਕੌਣ ਹੈ ਕਿੱਧਰ ਜਾ ਰਹੀ ਹੈ
ਹਮ ਗਰੀਬ ਜਮਨਾ ਕੇ ਤੀਰ
ਕਹਿਣ ਲੱਗੀ ਜੀ ਅਸੀਂ ਤਾਂ ਗਰੀਬ ਆ ਇੱਥੇ ਜਮਨਾ ਦੇ ਕੰਢੇ ਤੇ
ਸਪਰਸ਼ਨ ਨੀਰ ਸਰੀਰ
ਅਸੀਂ ਤਾਂ ਜਮਨਾ ਚ ਨਹਾਉਣ ਚੱਲੇ ਆ ਇਸ਼ਨਾਨ ਕਰਨ ਚੱਲੇ ਆ ਅਸੀਂ ਤਾਂ ਗਰੀਬ ਗੁਰਦੇ ਆ ਇੱਥੇ ਬਾਹਰ ਰਹਿ ਕੇ ਆਪਣਾ ਗੁਜ਼ਾਰਾ ਕਰਦੇ ਹਾਂ
ਇਮ ਕਹਿ ਸਦਨ ਮਾਤ ਕੇ ਆਏ
ਇਹਨਾਂ ਕਹਿ ਕੇ ਉਹਨਾਂ ਤੁਰਕਾਂ ਦੇ ਵਿੱਚੋਂ ਕਿਸੇ ਤਰੀਕੇ ਨਿਕਲ ਕੇ ਮਾਤਾ ਜੀ ਕੋਲ ਪਹੁੰਚੀ ਹੈ
ਮਿਰਲਾਪਤ ਪਰੀ ਸੁਪਾਏ
ਕੁਰਲਾਉਂਦੀ ਮਾਤਾ ਦੇ ਚਰਨਾਂ ਤੇ ਆ ਕੇ ਢਹਿ ਪਈ ਹੈ
ਹਟੀ ਸਿੰਘ ਕੋ ਗੇਰ ਅਗਾਰੇ ਕਹੀ ਪਰੀ ਹਮ ਸ਼ਰਨ ਤਿਆਰੇ
ਸਿੰਘ ਨੂੰ ਵੀ ਮਾਤਾ ਦੇ ਅੱਗੇ ਲਿਆ ਕੇ ਸੁੱਟ ਦਿੱਤਾ ਚਰਨਾਂ ਚ ਪਾ ਦਿੱਤਾ ਤੇ ਆਖਿਆ ਮਾਤਾ ਅਸੀਂ ਤੁਹਾਡੀ ਸ਼ਰਨ ਵਿਚ ਹਾਂ
ਰਾਖੇ ਜਾਏ ਅਬੈ ਜਿਸ ਪਾਤ
ਮਾਤਾ ਜੀ ਹੁਣ ਰੱਖ ਲੋ ਸਾਨੂੰ ਜਿਵੇਂ ਤੁਸੀਂ ਰੱਖ ਸਕਦੇ ਹੋ ਰੱਖ ਲੋ
ਕਰੋ ਪਾਵ ਰਾਖੀਏ ਮਾਤ
ਮਾਤਾ ਜੀ ਹੁਣ ਉਹ ਪਾ ਕਰੋ ਕਿ ਸਾਨੂੰ ਰੱਖ ਲੋ ਕਿਉਂਕਿ ਅਸੀਂ ਹੁਣ ਤੁਹਾਡੀ ਸ਼ਰਨ ਵਿਚ ਪਏ ਹੋਏ ਆ।
ਘਰ ਪ੍ਰਵਿਸ਼ੇ ਅਵਲੋਕੇ ਜਵੈ,
ਇਸ ਤਰ੍ਹਾਂ ਮਾਤਾ ਨੇ ਜਦੋਂ ਇਨ੍ਹਾਂ ਨੂੰ ਆਪਣੇ ਘਰ ਵਿਚ ਪ੍ਰਵੇਸ਼ਿਆ ਵੇਖਿਆ,
ਮਨ ਉਦ ਬਿਘਨ ਮਾਤ ਪਈ ਤਵੈ,
ਮਾਤਾ ਦੇ ਚਿੱਤ ਵਿਚ ਵੀ ਚਿੰਤਾ ਹੋਈ,
ਹੌਲ ਉੱਠਿਓ ਦਿਲ ਧੀਰ ਬਿਨਾਸ਼ੇ,
ਮਾਤਾ ਦੇ ਹਿਰਦੇ ਵਿਚ ਵੀ ਇਕ ਵਾਰੀ ਹੌਲ ਉੱਠਿਆ ਵੀ ਇਹਦਾ ਪਤੀ ਜਿਹੜਾ ਹੈ ਉਹ ਬਾਦਸ਼ਾਹ ਨਾਲ ਲੜ ਰਿਹਾ ਤੇ ਇਹ ਮੇਰੇ ਕੋਲ ਆਈ ਹੈ, ਇਹਨੂੰ ਆਪਣੇ ਕੋਲ ਰੱਖਣ ਦਾ ਮਤਲਬ ਹੈ ਵੀ ਬਾਦਸ਼ਾਹ ਦੇ ਖਿਲਾਫ ਬਗਾਵਤ ਕਰਨੀ, ਬਾਦਸ਼ਾਹ ਦੀ ਖਿਲਾਫਤ ਕਰਨੀ। ਤੋ ਮਾਤਾ ਜੀ ਦੇ ਮਨ ਦੇ ਵਿਚ ਇਕ ਵਾਰੀ ਇਸ ਤਰ੍ਹਾਂ ਦੀ ਭਾਰੀ ਚਿੰਤਾ ਹੋਈ,
ਮੋਹੇ ਵਿਖਾਦ ਨੇ ਲੱਕ ਕਰ ਪਾਤੇ,
ਇਹਨਾਂ ਨੂੰ ਮੈਂ ਆਪਣੇ ਕੋਲ ਰੱਖਿਆ ਤੇ ਜਿਹੜੇ ਬਾਦਸ਼ਾਹ ਦੇ ਸਿਪਾਹੀ ਨੂੰ ਮੈਨੂੰ ਦੁੱਖ ਦੇਣਗੇ, ਆਖਣਗੇ ਅਜੀਤ ਸਿੰਘ ਦਾ ਪਰਿਵਾਰ ਮਾਤਾ ਨੇ ਆਪਣੇ ਕੋਲ ਰੱਖਿਆ ਹੈ,
ਰਹਿਓ ਨਾ ਜਾਏ ਨਿਕਟ ਰੱਖ ਇਨਕੋ,
ਦਿੱਲੀ ਦੇ ਵਿਚ ਨਹੀਂ ਰਿਹਾ ਜਾ ਸਕਦਾ ਜੇ ਮੈਂ ਇਹਨਾਂ ਨੂੰ ਆਪਣੇ ਕੋਲ ਰੱਖਦੀ ਹਾਂ,
ਕਰੋ ਨਿਕਾਸਨ ਹੈ ਅਨਮਨ ਕੋ,
ਤੇ ਹੁਣ ਮੈਂ ਇਥੋਂ ਇਹਨਾਂ ਨੂੰ ਕੱਢ ਦੇਵਾਂ ਜੇ ਆਪਣੇ ਕੋਲੋਂ, ਇਹਨਾਂ ਨੂੰ ਕਹਾਂ ਵੀ ਚਲੇ ਜਾਓ ਤੇ ਵੀ ਅਨਬਣੀ ਹੈ, ਇਹ ਵੀ ਮਾੜੀ ਹੈ ਵੀ ਸ਼ਰਨ ਵਿਚ ਆਏ ਨੇ, ਤੇ ਮੈਂ ਇਹਨਾਂ ਨੂੰ ਕਹਾਂ ਕਿ ਮੈਂ ਨੀ ਤੁਹਾਨੂੰ ਰੱਖ ਸਕਦੀ।
ਸਿਆਦਕ ਔਰ ਬਹੁਤ ਵਿਚਾਰਾ,
ਮਾਤਾ ਜੀ ਆਪਣੇ ਮਨ ਦੇ ਵਿਚ ਬਹੁਤ ਵਿਚਾਰ ਕਰਦੇ ਨੇ,
ਤਤ ਚਿੰਨ ਮੁਖੀਆ ਸਿੱਖ ਹਕਾਰਾ,
ਦਿਨ ਉਸੇ ਵੇਲੇ ਮਾਤਾ ਜੀ ਨੇ ਇੱਕ ਮੁਖੀ ਸਿੱਖ ਸੀ ਦਿੱਲੀ ਦਾ, ਉਹਨੂੰ ਬੁਲਾਇਆ,
ਕਹਿਓ ਭੇਤ ਸਭ ਸਿਯੰਦਨ ਚੜੇ,
ਸਾਰਾ ਭੇਤ ਦੱਸ ਕੇ ਮਾਤਾ ਨੇ ਅਜੀਤ ਸਿੰਘ ਦੀ ਘਰਵਾਲੀ ਔਰ ਉਹਦਾ ਲੜਕਾ ਹਾਠੀ ਸਿੰਘ ਇਹਨਾਂ ਨੂੰ ਰੱਥ ਤੇ ਸਵਾਰ ਕੀਤਾ,
ਦੋਨ ਚੜਾਏ ਸੰਗ ਚੱਲ ਪਰੇ,
ਉਹਨਾਂ ਨੂੰ ਨਾਲ ਲੈ ਕੇ ਮਾਤਾ ਸੁੰਦਰੀ ਜੀ ਨੇ ਦਿੱਲੀ ਛੱਡ ਦਿੱਤਾ ਤੇ ਦਿੱਲੀਓ ਚੱਲ ਪਏ,
ਫੁਰਤੀ ਨਿਕਸੀ ਤੁਰਤ ਸਿਧਾਈ,
ਦਿੱਲੀ ਤੋਂ ਨਿਕਲ ਕੇ ਤੁਰਤ ਫੁਰਤੀ ਮਾਤਾ ਜੀ ਦੂਰ ਚਲੇ ਗਏ,
ਦੋ ਦਿਨ ਬੀਤੇ ਭਰਤਗੜ੍ਹ ਆਏ,
ਦੋ ਦਿਨ ਸਫ਼ਰ ਕਰਦੇ ਰਹੇ ਤੇ ਦੋ ਦਿਨਾਂ ਬਾਅਦ ਭਰਤਗੜ੍ਹ ਚੱਲ ਕੇ ਪਹੁੰਚੇ,
ਭਈ ਪ੍ਰਮਾਤ ਲੜਤਪੁਰ ਮਾਏ,
ਔਰ ਲੜਦਿਆਂ ਲੜਦਿਆਂ ਇਧਰ ਅਜੀਤ ਸਿੰਘ ਨੂੰ ਦਿਨ ਚੜ ਗਿਆ, ਸਵੇਰ ਹੋ ਗਈ,
ਅਜੀਤ ਸਿੰਘ ਪਿਕਤਾਏ,
ਹੁਣ ਅਜੀਤ ਸਿੰਘ ਡਰਦਾ ਵੇਖ ਕੇ ਫੌਜਾਂ ਵੀ ਦੁਸ਼ਮਣ ਦੀਆਂ ਫੌਜਾਂ ਘੇਰਾ ਪਾਈ ਖਲੋਤੀਆਂ ਨੇ,
ਪਰੇ ਉਹ ਘੁਮੰਡ ਸੁਫੰਗਨ ਕੇਰਾ, ਅਰਜਕ ਸਿੰਘ ਮਰੇ ਤਿਸ ਬੇਰਾ,
ਵੇਖਿਆ ਇਹਨੇ ਵੀ ਬੜਾ ਘਮੰਡ ਪ੍ਰਚੰਡ ਜੰਗ ਹੋਇਆ, ਯੁੱਧ ਹੋਇਆ, ਔਰ ਮੇਰੇ ਬਹੁਤ ਸਾਰੇ ਸਾਥੀ ਜਿਹੜੇ ਨੇ ਉਹ ਸਿੰਘ ਮਾਰੇ ਗਏ ਨੇ,
ਤ੍ਰਸਤ ਹਿਰਾਸੇ ਧੀਰ ਨਾ ਰਹੇ,
ਡਰ ਗਿਆ ਇਕਦਮ ਔਰ ਇਹਦੇ ਹਿਰਦੇ ਵਿਚ ਧੀਰਜ ਨਾ ਰਿਹਾ, ਹੁਣ ਠਰਮਾ ਨਾ ਰਿਹਾ,
ਕਬੋ ਜਾਏ ਕਰ ਭਾਜੋ ਕਹੇ,
ਹੁਣ ਸੋਚਦਾ ਵੀ ਮੈਂ ਇਥੋਂ ਭੱਜ ਕੇ ਨੱਠ ਕੇ ਕਿਤੇ ਜਾ ਕੇ ਲੁਕ ਜਾਵਾਂ, ਲੜ ਕੇ ਮਰਨ ਦੀ ਬਜਾਏ ਹੁਣ ਕਹਿੰਦਾ ਭੱਜ ਜਾਵਾਂ, ਤੇ ਭੱਜ ਕੇ ਕਿਤੇ ਜਾ ਕੇ ਛੁਪ ਕੇ ਆਪਣੀ ਜਾਨ ਬਚਾ ਲਵਾਂ,
ਬਹੁਤ ਵਿਚਾਰਤ ਕਾਤਰ ਹੋਵਾ,
ਕਾਇਰ ਹੋ ਗਿਆ ਬੜੀਆਂ ਵਿਚਾਰਾਂ ਕਰ ਕਰਕੇ, ਲੜਨ ਦੀ ਬਜਾਏ ਕਾਇਰਤਾ ਧਾਰਨ ਕਰ ਲਈ,
ਘੇਰੋ ਚੌਂਦਿਸ਼ ਮੈਂ ਡਿੱਡ ਜੋਵਾ,
ਦੇਖਦਾ ਚਾਰੇ ਪਾਸੇ ਘੇਰਾ ਬੜਾ ਮਜ਼ਬੂਤ ਪਿਆ ਹੋਇਆ,
ਰਹੇ ਨਿਕਟ ਪੱਟ ਰਣਿਤ ਥੋੜੇ,
ਲੜਨ ਵਾਲੇ ਬੰਦੇ ਵੀ ਨਾਲ ਬਹੁਤੇ ਨਹੀਂ ਰਹੇ, ਉਹ ਵੀ ਥੋੜੇ ਰਹਿ ਗਏ ਨੇ,
ਚੁੱਕੇ ਤੁਰਕ ਤੀਰ ਚੋਂ ਓਰੇ,
ਔਰ ਉਧਰ ਤੁਰਕ ਚਾਰੇ ਪਾਸੇ ਨੇੜੇ ਆ ਢੁਕੇ ਨੇ, ਬਿਲਕੁਲ ਘਰ ਦੇ ਨੇੜੇ ਹਨ,
ਨੀਟ ਨੀਟ ਸੰਧਿਆ ਲੱਗ ਰਹੇ,
ਆਖਰਕਾਰ ਦਿਨ ਸਾਰਾ ਬੀਤ ਗਿਆ, ਸਹਿਜੇ ਸਹਿਜੇ ਸੰਧਿਆ ਦਾ ਸਮਾਂ ਹੋ ਗਿਆ,
ਦਸਕ ਸਿੰਘ ਰਹਿ ਗਏ ਸਭ ਮਰੇ,
ਸਾਰੇ ਨਾਲ ਦੇ ਸਾਥੀ ਸ਼ਹੀਦ ਹੋ ਗਏ, ਕਹਿੰਦੇ ਕੇਵਲ ਦਸ ਕ ਬੰਦੇ ਬਾਕੀ ਰਹਿ ਗਏ,
ਕਰੀ ਹੀਗਰਤਾ ਚਰਨ ਅਜਾਹਰ,
ਉਸੇ ਵਕਤ ਫਿਰ ਇਹਨੇ ਆਪਣੀ ਗੁਪਤ ਚਾਲ ਚੱਲਣ ਵਾਸਤੇ ਵੀ ਗੁਪਤੋਂ ਕਾਹਲੀ ਕਾਹਲੀ ਨਿਕਲਣ ਵਾਸਤੇ ਗੁਪਤ ਕੀਤਾ,
ਇੱਕ ਸਜੀਤ ਸਿੰਘ ਗਾ ਬਾਹਰ,
ਔਰ ਆਪਣੇ ਘਰੋਂ ਚੋਰੀ ਨਿਕਲਿਆ, ਬਾਹਰ ਨੂੰ ਵੀ ਕਿਸੇ ਨੂੰ ਪਤਾ ਨਾ ਲੱਗੇ,
ਉਸ ਵਿੱਚ ਜੋ ਬ੍ਰਿੰਦ ਕਲਾਲ ਉਥੇ ਸਿੱਖ ਤਿਸਕੇ ਪੁਰ ਜਾਲ,
ਉਹ ਜਿਹੜੇ ਕਲਾਲ ਸੀ ਨਾ ਇਹਦੇ ਚੇਲੇ ਜਿਨ੍ਹਾਂ ਨੂੰ ਇਹਨੇ ਆਪਣਾ ਸਿੱਖ ਬਣਾਇਆ ਸੀ ਤੇ ਤੂੜੀ ਵੇਚਦੇ ਸੀ ਸ਼ਰਾਬ ਵੇਚਦੇ ਸੀ, ਉਹ ਜਿਹੜੇ ਕਲਾਲ ਸਨ ਉਹਨਾਂ ਦੇ ਘਰਾਂ ਵੱਲ ਦੌੜਿਆ ਵੀ ਉੱਥੇ ਜਾ ਕੇ ਲੁਕ ਜਾਵਾਂਗਾ ਉਹਨਾਂ ਦੇ ਘਰ ਦੇ ਵਿੱਚ ਜਿਹੜੇ ਉਹ ਤੂੜੀ ਵੇਚਦੇ ਸਨ
ਉੱਤੇ ਸਿੱਖ ਚਿਸਕੇ ਪੁਰ ਜਾਲ
ਉਹ ਜਿਹੜੇ ਇਹਦੇ ਸਿੱਖ ਸਨ ਇਹਦੇ ਨਗਰ ਦੇ ਵਿੱਚ
ਇਨਕੇ ਸਦਨ ਜਾਏ ਕਰ ਵਰਿਓ
ਉਹਨਾਂ ਦੇ ਘਰ ਵਿੱਚ ਜਾ ਵੜਿਆ ਅਜੀਤ ਸਿੰਘ ਉਹਨਾਂ ਦੇ ਘਰ ਜਾ ਪਹੁੰਚਿਆ
ਕੋਸ਼ਿਤ ਮੈਂ ਪੁਸਤਿਸ ਵਿੱਚ ਦੁਰਿਓ
ਔਰ ਇੱਕ ਤੂੜੀ ਦਾ ਕਮਰਾ ਭਰਿਆ ਹੋਇਆ ਸੀ ਉਹਦੇ ਵਿੱਚ ਜਾ ਕੇ ਵੜ ਕੇ ਲੁਕ ਗਿਆ
ਪਿੱਛੇ ਸਿੰਘ ਕਤਲ ਸਭ ਕਰੇ
ਜਿਹੜੇ ਸਿੰਘ ਬਚੇ ਸੀ ਪਿੱਛੇ ਉਹ ਵੀ ਸਾਰੇ ਕਤਲ ਹੋ ਗਏ ਮਾਰੇ ਗਏ
ਤੇ ਉਹ ਸਦਨ ਤੁਰਕ ਗਨ ਭਰੇ
ਜਿੰਨੇ ਤੁਰਕ ਸੀ ਉਹ ਘਰ ਵਿੱਚ ਜਾ ਵੜੇ ਤੇ ਘਰ ਲੱਭਣ ਲੱਗੇ ਵੇਖਣ ਲੱਗੇ
ਪ੍ਰਾਤ ਭਈ ਕੈ ਸ਼ਾਹ ਖੁਦਾਇਓ
ਦਿਨ ਚੜ ਗਿਆ ਸਾਰੀ ਖੁਜਵਾਇਆ ਖੋਜਾ ਵੀ ਜਿੰਨੇ ਮਰੇ ਨੇ ਵੇਖੋ ਨਾ ਚ ਅਜੀਤ ਸਿੰਘ ਮਰਿਆ ਕਿ ਨਹੀਂ ਮਰਿਆ ਉਹਦੀ ਭਾਲ ਕਰਨ ਲੱਗੇ ਉਹਦੀ ਲੋਥ ਲੱਭਣ ਲੱਗੇ
ਅਰੇ ਉਹ ਅਜੀਤ ਸਿੰਘ ਨੇ ਪਾਇਓ
ਵੇਖਿਆ ਵੀ ਅਜੀਤ ਸਿੰਘ ਦੀ ਲੋਥ ਤਾਂ ਮਿਲੀ ਨੀ ਵਿੱਚ ਨਾਲ ਦੇ ਉਹਦੇ ਸਾਥੀ ਤਾਂ ਮਾਰੇ ਗਏ ਨੇ ਪਰ ਉਹਦੀ ਲਾਸ਼ ਕਿਤੇ ਨਜ਼ਰ ਨਹੀਂ ਆਈ
ਉਹ ਲੋਕਨ ਮਿਲ ਤਬੈ ਵਿਚਾਰਾ
ਉਸ ਵੇਲੇ ਇਹਨਾਂ ਨੇ ਫਿਰ ਰਲ ਕੇ ਵਿਚਾਰ ਕੀਤੀ
ਲੜਤ ਨਹੀਂ ਸਲ ਮੈਂ ਰਿਪ ਮਾਰਾ
ਕਹਿੰਦੇ ਵੀ ਇੱਥੇ ਦੀ ਉਹ ਲੜਿਆ ਇੱਥੋਂ ਚਲਾ ਗਿਆ ਤੇ ਇੱਥੇ ਬਾਕੀ ਦੇ ਨਾਲ ਦੇ ਸਾਰੇ ਮਾਰੇ ਗਏ ਨੇ
ਨਿਕਸਿਓ ਛਪਿਓ ਕਿਸਕੇ ਘਰ ਜਾਏ
ਇੱਥੋਂ ਜ਼ਰੂਰ ਉਹ ਕਿਤੇ ਨਿਕਲ ਗਿਆ ਤੇ ਕਿਸੇ ਦੇ ਘਰ ਜਾ ਕੇ ਲੁਕ ਗਿਆ ਛੁਪ ਗਿਆ ਹੈ
ਜੇਕਰ ਹਿਆਂ ਲੋਥ ਨਾ ਪਾਏ
ਜੇਕਰ ਉਹਦੀ ਲਾਸ਼ ਇੱਥੇ ਨਹੀਂ ਮਿਲ ਰਹੀ ਇੱਥੇ ਨਹੀਂ ਲੱਭ ਰਹੀ
ਸਰਬ ਬਿਰਤਾਂਤ ਸੁਣਿਓ ਜਾ ਬਿਛਾਓ
ਜ਼ਰੂਰ ਉਹ ਕਿਸੇ ਦੇ ਘਰ ਜਾ ਕੇ ਲੁਕਿਆ ਹੋਵੇਗਾ ਲੱਭੀਏ ਉਹਨੂੰ ਕਹਿੰਦੇ ਬਾਦਸ਼ਾਹ ਨੇ ਜਦੋਂ ਇਹ ਸਾਰਾ ਬਿਰਤਾਂਤ ਸੁਣਿਆ
ਦੁਰਿਓ ਨਿਕੇਤ ਕਿਸੀ ਪੁਰ ਮਾਓ
ਦਿੱਲੀ ਨਗਰ ਦੇ ਵਿੱਚ ਹੀ ਉਹ ਕਿਸੇ ਦੇ ਘਰ ਵਿੱਚ ਲੁਕਿਆ ਹੋਇਆ
ਕਹਿ ਕਰ ਤਵ ਡੋਂਡੀ ਪਿਟਵਾਏ ਸਭ ਪੁਰ ਜਨ ਕੋ ਪਾਏ
ਬਾਦਸ਼ਾਹ ਨੇ ਕਹਿ ਕੇ ਨਗਰ ਦਿੱਲੀ ਵਿਚ ਡੋਂਡੀ ਪਟਵਾਈ ਤੇ ਸਾਰਿਆਂ ਦੇ ਕੰਨਾਂ ਚ ਆਵਾਜ਼ ਪਾ ਦਿੱਤੀ
ਦੁਰਿਓ ਸਦਨ ਜਿਸ ਅਨ ਬਤਾਵੈ
ਜਿਹਦੇ ਘਰ ਵਿਚ ਵੀ ਅਜੀਤ ਸਿੰਘ ਲੁਕਿਆ ਆ ਕੇ ਮੈਨੂੰ ਦੱਸ ਦੇਵੇ ਵੀ ਕਿਹਦੇ ਘਰੇ ਲੁਕਿਆ ਹੋਇਆ
ਅਬ ਬਚ ਰਹਿ ਨਾ ਸੰਕਟ ਪਾਵੈ
ਫਿਰ ਤਾਂ ਮੈਂ ਦਿਆਂਗਾ ਉਹਨੂੰ ਛੱਡ ਪਰ ਜੇ ਮੈਂ ਲੱਭਣ ਲੱਗਾ ਤੇ ਉਹਦੇ ਘਰੋਂ ਮਿਲ ਗਿਆ ਫਿਰ ਮੈਂ ਉਹਦੇ ਬੱਚੇ ਤੱਕ ਵੀ ਕੋਲੂ ਚ ਪੀੜ ਕੇ ਰੱਖ ਦਿਆਂਗਾ
ਨਾਏ ਤਾਂ ਜਾਏ ਪਿੱਛੇ ਹੋਏ ਜ਼ਾਰ
ਜੇ ਬਾਅਦ ਵਿਚ ਪਤਾ ਤਾਂ ਲੱਗ ਹੀ ਜਾਣਾ ਜਦੋਂ ਲੱਭਾਂਗੇ ਤੇ ਜੇ ਬਾਅਦ ਚ ਪਤਾ ਲੱਗਾ ਵੀ ਅਜੀਤ ਸਿੰਘ ਫਲਾਣੇ ਦੇ ਘਰੋਂ ਮਿਲਿਆ ਕਹਿੰਦਾ ਫਿਰ ਉਹਨੂੰ ਮਾਰ ਕੇ ਸਜ਼ਾ ਦੇਵਾਂਗਾ
ਦੰਡ ਨਿਕਾਸੋਂ ਬਾਹਰ
ਦੰਡ ਦੇ ਕੇ ਫਿਰ ਅਜੀਤ ਸਿੰਘ ਨੂੰ ਘਰੋਂ ਬਾਹਰ ਕੱਢਾਂਗਾ
ਫਾਂਸੀ ਦੇ ਹੱਥੋਂ ਕੁਟੰਬ
ਔਰ ਸਾਰਾ ਟੱਬਰ ਫਾਹੇ ਚਾੜ ਚਾੜ ਕੇ ਮਾਰਾਂਗਾ ਮੈਂ ਉਹਨਾਂ ਦਾ ਕੱਖ ਨਹੀਂ ਛੱਡਾਂਗਾ
ਬਚਿਆ ਨਾ ਕੈਸੇ ਲੇ ਅਲੰਬ
ਔਰ ਜੇ ਕਿਸੇ ਦਾ ਵੀ ਆਸਰਾ ਲੈਣਾ ਚਾਹੇ ਉਹ ਫਿਰ ਬਚ ਨਹੀਂ ਸਕੇਗਾ ਮੇਰੇ ਗੁੱਸੇ ਤੋਂ
ਸੁਣ ਕਲਾਲ ਦਿਲ ਹੌਲ ਬਿਸਾਲਾ ਜਾਏ ਬਚਾਏ ਜੀਉ ਤਿਸ ਕਾਲਾ
ਉਹਦੇ ਦੇ ਜਿਹੜੇ ਉਹ ਚੇਲੇ ਸੀ ਨਾ ਕਲਾਲ ਉਹਨਾਂ ਦੇ ਹੌਲ ਪੈ ਗਿਆ ਹਿਰਦੇ ਚ ਵੀ ਸਾਡੇ ਘਰੇ ਲੁਕਿਆ ਬੈਠਾ ਜੇ ਪਤਾ ਲੱਗ ਗਿਆ ਬਾਦਸ਼ਾਹ ਨੂੰ ਸਾਨੂੰ ਤਾਂ ਸਾਰਿਆਂ ਨੂੰ ਫਾਹੇ ਚਾੜ ਦੇਗਾ ਉਸੇ ਵਕਤ ਗਏ ਚੋਰੀ ਛਿਪੇ ਅਜੀਤ ਸਿੰਘ ਨੂੰ ਤਾਂ ਉੱਥੇ ਲੁਕੋ ਕੇ ਰੱਖਿਆ ਤੂੜੀ ਦੇ ਵਿਚ ਆਪ ਬਾਦਸ਼ਾਹ ਦੇ ਕੋਲ ਗਏ ਤੇ ਬਾਦਸ਼ਾਹ ਨੂੰ ਜਾ ਕੇ ਸਾਰੀ ਗੱਲ ਦੱਸ ਦਿੱਤੀ
ਜਾਏ ਬਚਾਏ ਦਿਓ ਤਿਸ ਕਾਲਾ
ਸਾਰੀ ਗੱਲ ਬਾਦਸ਼ਾਹ ਨੂੰ ਜਾ ਕੇ ਦੱਸ ਦਿੱਤੀ
ਛਪਿਓ ਆਨ ਕਰ ਹੈ ਘਰ ਮੇਰੇ
ਦੱਸ ਦਿੱਤਾ ਉਹਨੇ ਕਲਾਲ ਨੇ ਕਿ ਅਜੀਤ ਸਿੰਘ ਮੇਰੇ ਘਰ ਆ ਕੇ ਲੁਕਿਆ ਹੋਇਆ ਹੈ
ਬਸ ਦੀਜੈ ਮੁਝ ਸੰਗ ਕਨੇਰੇ
ਮੈਨੂੰ ਬਖਸ਼ ਦਿਓ ਮੇਰੇ ਸਾਥੀ ਜਿਹੜੇ ਨੇ ਉਹਨਾਂ ਨੂੰ ਵੀ ਬਖਸ਼ ਦਿਓ
ਲੈ ਕਰ ਗਮਨਿਓ ਮਾਤ ਸਾਤ ਸਿਪਾਹੀ
ਉਸੇ ਵਕਤ ਤੋਂ ਆਪਣੇ ਨਾਲ ਸਿਪਾਹੀ ਲੈ ਕੇ ਗਿਆ
ਜਾਏ ਦਿਖਾਇਓ ਨਿਜ ਘਰ ਮਾਏ
ਜਿੱਥੇ ਅਜੀਤ ਸਿੰਘ ਘਰ ਵਿਚ ਲੁਕਾ ਕੇ ਰੱਖਿਆ ਸੀ ਇਹਨੇ ਵਿਖਾ ਦਿੱਤਾ
ਗੈਲੀਨੋ ਪੈਂਤੇ ਤਤ ਕਾਲਾ
ਉਸੇ ਵੇਲੇ ਉਹਨਾਂ ਸਿਪਾਹੀਆਂ ਨੇ ਅਜੀਤ ਸਿੰਘ ਨੂੰ ਪਕੜ ਕੇ ਗ੍ਰਿਫ਼ਤਾਰ ਕਰ ਲਿਆ
ਪਹੁੰਚਿਓ ਸ਼ਾਹ ਨਿਕਟ ਨਰ ਜਾਲਾ
ਔਰ ਬਾਦਸ਼ਾਹ ਦੇ ਕੋਲ ਲੈ ਪਹੁੰਚੇ ਨੂੰ ਲੈ ਕੇ
ਫਿਰ ਤੋ ਹੁਕਮ ਦੀਨ ਰਿਸ ਧਰਕੈ ਗੱਜ ਕੇ ਪਗ ਤੋਂ ਬੰਧਨ ਕਰਕੇ
ਵੇਖ ਕੇ ਨੇ ਹੁਕਮ ਕੀਤਾ ਗੁੱਸੇ ਚ ਆ ਕੇ ਕਹਿੰਦਾ ਹਾਥੀ ਦੇ ਪੈਰਾਂ ਪਿੱਛੇ ਨੂੰ ਬੰਨ ਦਿਓ
ਬਾਰ ਬਾਰ ਪੁਰ ਗਰੀਅਨ ਫੇਰੋ
ਔਰ ਦਿੱਲੀ ਦੇ ਬਾਜ਼ਾਰਾਂ ਤੇ ਗਲੀਆਂ ਚ ਨੂੰ ਘਸੀਟੋ ਹਾਥੀ ਦੇ ਪਿੱਛੇ ਬੰਨ ਕੇ
ਨਿਕਸੈ ਪ੍ਰਾਣ ਵੈਰ ਸਭ ਗੇਰੋ
ਜਦੋਂ ਇਹਦੇ ਪ੍ਰਾਣ ਨਿਕਲ ਜਾਣ ਤੇ ਫਿਰ ਇਹਨੂੰ ਬਾਹਰ ਸੁੱਟ ਦਿਓ ਇਹਦੀ ਲਾਸ਼ ਬਾਹਰ ਸੁੱਟ ਦਿਓ
ਪਾਏ ਦਾਮ ਦਿੜ ਬੰਧਨ ਕਰਿਓ
ਔਰ ਰੱਸਿਆਂ ਦੇ ਨਾਲ ਚੰਗੀ ਤਰ੍ਹਾਂ ਬੰਨ ਦਿਓ ਜੂੜ ਦਿਓ ਇਹਨੂੰ
ਕੁੰਚਰ ਸੰਗ ਬਾਂਧਪੁਰ ਫੇਰਿਓ
ਔਰ ਹਾਥੀ ਦੇ ਪੈਰਾਂ ਨਾਲ ਬੰਨ ਕੇ ਇਹਨੂੰ ਫੇਰੋ ਇਹ ਤਾਂ ਕਹਿੰਦੇ ਬੰਨ ਕੇ ਅਜੀਤ ਸਿੰਘ ਨੂੰ ਹਾਥੀ ਦੇ ਪੈਰਾਂ ਨਾਲ ਇਹਨੂੰ ਘਸੀਟਿਆ ਹੈ ਦਿੱਲੀ ਨਗਰ ਵਿਚ
ਜਿਤ ਚਰਨ ਘਸੀਟਤ ਚਲੇ
ਔਰ ਪੈਰਾਂ ਨਾਲ ਹਾਥੀ ਦੇ ਇਹਨੂੰ ਖਿੱਚਦੇ ਚਲੇ ਜਾ ਰਹੇ ਨੇ
ਹਿਰਨ ਹੇਤ ਪੁੰਜ ਨਰ ਮਿਲਿਓ
ਸੈਂਕੜੇ ਲੋਕ ਵੇਖ ਰਹੇ ਹਨ
ਹਾਏ ਹਾਏ ਕਰ ਬਹੁਤ ਬਿਲ ਲਾਇਓ ਮਾਤਾ ਸਰਾਪ ਦੀਨ ਚਿਤ ਆਇਓ
ਹੁਣ ਇਹਨੂੰ ਯਾਦ ਆਇਆ ਮਾਤਾ ਦਾ ਬਚਨ ਕਿ ਮਾਤਾ ਨੇ ਕਿਹਾ ਸੀ ਵੀ ਆਪਗਾ ਧੋ ਕੇ ਮਰੇਗਾ ਜਵਾਨੀ ਨਾ ਮਾਣੇਗਾ ਹੁਣ ਹਾਏ ਹਾਏ ਕਰਦਾ ਵਿਰਲਾਪ ਕਰਦਾ ਹੈ
ਹਿਰਦੇ ਬਿਸੂਰਤ ਬਹੁਤ ਦੁੱਖ ਪਾਵੇ
ਉਹਦਾ ਮਨ ਵਿਚ ਬੜਾ ਦੁਖੀ ਹੁੰਦਾ ਹੈ
ਉਤਰੇ ਉਹ ਮਾਤ ਸਾਧ ਦ੍ਰਿਸ਼ਟਾਵੇ
ਸਾਰੀ ਚਮੜੀ ਲੈ ਗਈ ਤਨ ਤੋਂ ਤੇ ਹੱਡੀਆਂ ਨਜ਼ਰ ਆਉਂਦੀਆਂ ਨੇ ਇਹਦੇ ਸਰੀਰ ਦੀਆਂ
ਸਗਰੇ ਦਿਨ ਮੈਂ ਫੇਰਨ ਕਰਿਓ
ਇਹਦਾ ਸਾਰਾ ਦਿਨ ਇਹਨੂੰ ਦਿੱਲੀ ਦੇ ਬਾਜ਼ਾਰਾਂ ਵਿਚ ਫੇਰਿਆ
ਗਰੀਬ ਬਾਜ਼ਾਰਨ ਮੈਂ ਗੱਜ ਫੇਰਿਓ
ਸਾਰੇ ਗਲੀ ਬਾਜ਼ਾਰਾਂ ਵਿਚ ਹਾਥੀ ਫਿਰਿਆ ਇਹਦਾ ਸਰੀਰ ਲੈ ਕੇ
ਤੋ ਨਨਕ ਸੇ ਪ੍ਰਾਣ ਤਿਸੀ ਕੇ
ਇਹਦੇ ਪ੍ਰਾਣ ਨੀ ਨਿਕਲੇ ਸਾਰਾ ਦਿਨ ਫਿਰਦਿਆਂ ਫਿਰਦਿਆਂ
ਬਹੁਤ ਦੁੱਖ ਪਾਵਨ ਸਰਾਪ ਜਿਸੀ ਕੇ
ਬੜਾ ਡਾਢਾ ਦੁੱਖ ਪਾਇਆ ਅਜੀਤ ਸਿੰਘ ਨੇ
ਨਿਕਸਿਓ ਸੰਧਿਆ ਮੈਂ ਪੁਰ ਬਾਹਰ
ਔਰ ਸ਼ਾਮ ਦੇ ਸਮੇਂ ਜਦੋਂ ਇਹ ਬਾਹਰ ਨੂੰ ਨਿਕਲਿਆ
ਗਏ ਪਹਾੜੀ ਲਘੂ ਜਿਸ ਠਾਰ
ਇੱਕ ਛੋਟੀ ਪਹਾੜੀ ਸੀ ਉਸ ਪਾਸੇ ਨੂੰ ਲੈ ਕੇ ਗਏ
ਉੱਚ ਨੀਚ ਥਲ ਪਰ ਜਾ ਫਿਰਿਓ
ਉੱਥੇ ਜਦੋਂ ਉੱਚੀਆਂ ਨੀਵੀਆਂ ਥਾਵਾਂ ਤੇ ਹਾਥੀ ਫਿਰਨ ਲੱਗਾ ਇਹਦੀ ਲੋਥ ਵੀ ਨਾਲ ਸਰੀਰ ਵੀ ਫਿਰਨ ਲੱਗਾ
ਤਬ ਸਿਰ ਪਗ ਸਰ ਦਬ ਫੁੱਟ ਪਰਿਓ
ਕਹਿੰਦੇ ਹਾਥੀ ਦਾ ਪੈਰ ਇਹਦੇ ਸਿਰ ਤੇ ਆ ਗਿਆ ਤੇ ਇਹਦਾ ਸਿਰ ਥੱਲੇ ਮਿਧਿਆ ਗਿਆ ਤੇ ਮਾਰਿਆ ਗਿਆ
ਦਿੱਲੀਪੁਰ ਮੈਂ ਇਮ ਦਿੱਲੀ ਪੁਰ ਮੈਂ ਸੋ ਮਾਰਾ ਸਿੱਖਣ ਮਹਾ ਤ੍ਰਾਸ ਕੋ ਧਾਰਾ
ਇਹ ਤਾਂ ਦਿੱਲੀ ਨਗਰ ਦੇ ਵਿਚ ਇਸ ਨੂੰ ਮਾਰਿਆ ਇਹਦੀ ਮੌਤ ਹੋਈ ਦੱਸਿਆ ਜਾਂਦਾ ਕਿ ਜਿੱਥੇ ਦਿੱਲੀ ਸਬਜ਼ੀ ਮੰਡੀ ਹੈ ਉੱਥੇ ਨੇੜੇ ਇਹਦਾ ਸੰਸਕਾਰ ਕੀਤਾ ਗਿਆ ਉੱਥੇ ਇਹਦੀ ਜਗ੍ਹਾ ਬਣੀ ਹੋਈ ਹੈ ਹਾਲੇ ਵੀ ਕਹਿੰਦੇ ਕੁਝ ਲੋਕ ਹੈਣ ਜਿਹੜੇ ਅਜੀਤ ਸਿੰਘ ਦੇ ਇਹਨੂੰ ਅਜੀਤ ਸਿੰਘ ਦੀ ਸੰਗਤ ਕਹਿੰਦੇ ਨੂੰ ਪੂਜਦੇ ਨੇ ਸੋ ਮਾਤਾ ਸੁੰਦਰੀ ਜੀ ਇਧਰ ਜਿਵੇਂ ਭਰਤਪੁਰ ਦੇ ਇਲਾਕੇ ਚ ਪਹੁੰਚੇ ਨੇ ਤੇ ਮਾਤਾ ਜੀ ਦੇ ਚਲਾਣੇ ਦੀ ਕਥਾ ਔਰ ਇਹਦਾ ਜਿਹੜਾ ਲੜਕਾ ਸੀ ਹਠੀ ਸਿੰਘ ਉਹਦੀ ਕੁਝ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।